ਵਾਰ 4 ਤੇ ਪੌੜੀ 13 ਵਿੱਚ ਪਾਵਨ ਬਚਨ ਗੁਰਸਿੱਖਾਂ ਦੀ ਉਪਮਾ ਵਿੱਚ ਹੀ ਉਚਾਰਨ ਕਰਦਿਆਂ ਹੋਇਆਂ ਗੁਰਸਿੱਖਾਂ ਨੂੰ ਮਹਾਨ ਦੱਸਦੇ ਹਨ ਭਾਈ ਗੁਰਦਾਸ ਜੀ। ਜਪ ਤਪ ਹੱਠ ਨਿਗ੍ਰਹਿ ਘਣੇ 14 ਵਿਦਿਆ ਵੇਦ ਵਖਾਣੇ ਸ਼ੇਖ ਨਾਕ ਸਨ ਕਾਦਕਾਂ ਲੋਮਸ ਅੰਤ ਅਨੰਤ ਨਾ ਜਾਣੇ ਜਤੀ ਸਤੀ ਸੰਤੋਖੀਆ ਸਿੱਧ ਨਾਥ ਹੋਏ ਨਾਥ ਭੁਲਾਣੇ ਪੀਰ ਪੈਗੰਬਰ ਔਲੀਏ ਬੁਜਰਕ ਵਾਰ ਹਜ਼ਾਰ ਹੈਰਾਣੇ ਜੋਗ ਭੋਗ ਲੱਖ ਰੋਗ ਸੋਗ ਲੱਖ ਸੰਜੋਗ ਵਿਜੋਗ ਵਡਾਣੇ ਦਸ ਨਾਉ ਸੰਨਿਆਸੀਆਂ ਭੰਬਲ ਭੂਸੇ ਖਾਏ ਭੁਲਾਣੇ ਗੁਰਸਿੱਖ ਜੋਗੀ ਜਾਗਦੇ ਹੋਰ ਸਭੇ ਬਨਵਾਸ ਲੁਕਾਣੇ ਸਾਧ ਸੰਗਤ ਮਿਲ ਨਾਮ ਵਖਾਣੇ ਸਾਧ ਸੰਗਤ ਮਿਲ ਨਾਮ ਵਖਾਣੇ। ਗੁਰਸਿੱਖਾਂ ਨੂੰ ਸਾਰਿਆਂ ਨਾਲੋਂ ਸ਼੍ਰੋਮਣੀ ਦੱਸਦੇ ਜਿਹੜੇ ਗੁਰਸਿੱਖ ਸਾਧ ਸੰਗਤ ਵਿੱਚ ਬਹਿ ਕੇ ਪਰਮੇਸ਼ਵਰ ਦਾ ਨਾਮ ਜਪਦੇ ਹੈ, ਪਰਮਾਤਮਾ ਦੀ ਇਬਾਦਤ ਉਹਦੇ ਨਾਮ ਸਿਮਰਨ ਵਿੱਚ ਜੁੜਦੇ ਹੈ। ਕਿੰਨਾ ਕਿੰਨਾ ਦਾ ਜ਼ਿਕਰ ਕੀਤਾ ਕਿ ਕਿੰਨਾ ਕਿੰਨਾ ਨਾਲੋਂ ਸ਼੍ਰੋਮਣੀ ਨੇ ਗੁਰੂ ਦੇ ਸਿੱਖ, ਇਹਨਾਂ ਸਾਰਿਆਂ ਤੋਂ ਉੱਤਮ ਨੇ ਜਿਨ੍ਹਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਕਹਿਣ ਲੱਗੇ ਜਪ ਤਪ ਹੱਠ ਨਿਗ੍ਰਹਿ ਘਣੇ 14 ਵਿਦਿਆ ਵੇਦ ਵਖਾਣੇ। ਕਈ ਜਪ, ਕਈ ਤਪ ਤੇ ਕਈ ਤਰ੍ਹਾਂ ਤਰ੍ਹਾਂ ਦੇ ਹੱਠ ਕਰਕੇ ਤਪੱਸਿਆ ਕਰਦੇ ਆ ਲੋਕ। ਕਈ ਐਸੇ ਲੋਕ ਨੇ ਜਿਹੜੇ 14 ਤਰ੍ਹਾਂ ਦੀ ਵਿਦਿਆ ਸਿੱਖਦੇ ਆ, ਉਹ ਕਹਿੰਦੇ ਦੁਨੀਆ ਵਿੱਚ 14 ਤਰ੍ਹਾਂ ਦੀ ਵਿਦਿਆ ਸਾਨੂੰ ਸਾਰੀ ਆਉਂਦੀ ਹੈ। ਤੇ ਕਈ ਐਸੇ ਨੇ ਜਿਹੜੇ ਵੇਦਾਂ ਦਾ ਵੱਖ ਵੱਖ ਢੰਗਾਂ ਨਾਲ ਵਿਦਿਆਵਾਨ ਹੋ ਕੇ ਸਿਆਣੇ ਹੋ ਕੇ ਵਖਿਆਨ ਕਰਦੇ, ਪਰ ਸਾਰਿਆਂ ਦਾ ਜ਼ਿਕਰ ਭਾਈ ਗੁਰਦਾਸ ਜੀ ਇੱਦਾਂ ਕਰਨਗੇ ਤੇ ਦੱਸਣਗੇ ਵੀ ਜਿਹੜਾ ਸਾਧ ਸੰਗਤ 'ਚ ਬਹਿ ਕੇ ਗੁਰਸਿੱਖ ਪ੍ਰਭੂ ਦਾ ਨਾਮ ਜਪਦਾ ਉਹ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਕਿੰਨਾ ਕਿੰਨਾ ਦਾ ਜ਼ਿਕਰ ਕੀਤਾ, ਜਾਪ ਕਰਨ ਵਾਲੇ, ਤਪ ਕਰਨ ਵਾਲੇ, ਤਰ੍ਹਾਂ ਤਰ੍ਹਾਂ ਦੇ ਹੱਠ ਧਾਰਨ ਵਾਲੇ, 14 ਤਰ੍ਹਾਂ ਦੀ ਵਿਦਿਆ ਸਿੱਖਣ ਵਾਲੇ, ਕਈ ਤਰ੍ਹਾਂ ਦੇ ਵੇਦਾਂ ਦਾ ਵਖਿਆਨ ਕਰਨ ਵਾਲੇ, ਚਾਰੇ ਦੇ ਚਾਰੇ ਵੇਦ ਵਖਿਆਨ ਕਰ ਸਕਦੇ ਹੋਣ, ਜਿਹੜੇ ਵਿਆਖਿਆ ਕਰ ਸਕਦੇ ਹੋਣ, ਏਡੇ ਵਿਦਵਾਨ। ਹੋਰ ਸ਼ੇਖ ਨਾਗ ਸਨ ਕਾਦਕਾਂ ਲੋਮਸ ਅੰਤ ਅਨੰਤ ਨਾ ਜਾਣੇ। ਸ਼ੇਸ਼ ਨਾਗ, ਜਿਸ ਨੂੰ ਹਿੰਦੂ ਮਤ ਵਿੱਚ ਕਿਹਾ ਜਾਂਦਾ ਵੀ ਉਹਦਾ 1000 ਮੂੰਹ ਆ ਤੇ ਹਰ ਇੱਕ ਮੂੰਹ ਦੇ ਨਾਲ ਉਹ ਨਵੇਂ ਤੋਂ ਨਵਾਂ ਰੱਬ ਦਾ ਨਾਂ ਲੈ ਕੇ ਉਹਨੂੰ ਪੁਕਾਰਦਾ ਹੈ। ਸਨਕਾਦਕ, ਬ੍ਰਹਮਾ ਦੇ ਚਾਰੇ ਪੁੱਤਰ ਸਨਕ, ਸਨੰਦਨ, ਸਨਾਤਨ ਤੇ ਸੰਤ ਕੁਮਾਰ, ਹੋਰ ਤਰ੍ਹਾਂ ਤਰ੍ਹਾਂ ਦੇ ਲੋਮਸ ਰਿਸ਼ੀ ਵਰਗੇ, ਸ਼ੇਸ਼ ਨਾਗ ਤੇ ਬ੍ਰਹਮਾ ਦੇ ਪੁੱਤਰਾਂ ਵਰਗੇ, ਜਿਹੜੇ ਉਸ ਨਿਰੰਕਾਰ ਪਰਮਾਤਮਾ ਅਨੰਤ ਵਾਹਿਗੁਰੂ ਦੇ ਅੰਤ ਨੂੰ ਨਹੀਂ ਜਾਣਦੇ, ਅੱਜ ਤੱਕ ਰੱਬ ਵਿੱਚ ਇਹ ਲੀਨ, ਪਰਮਾਤਮਾ ਵਿੱਚ ਅਭੇਦ ਨਹੀਂ ਹੋ ਸਕੇ। ਜਤੀ ਸਤੀ ਸੰਤੋਖੀਆ ਸਿੱਧ ਨਾਥ ਹੋਏ ਨਾਥ ਭੁਲਾਣੇ। ਕੀ ਜਤੀ, ਕੀ ਸਤੀ ਤੇ ਕੀ ਸੰਤੋਖੀ ਸਿੱਧ ਤੇ ਨੌ ਨਾਥ, ਗੋਰਖਨਾਥ, ਮਛੰਦਰ ਨਾਥ ਵਰਗੇ, ਇਹ ਸਾਰੇ ਦੇ ਸਾਰੇ ਹੰਕਾਰ ਦੇ ਵਿੱਚ ਤੇ ਹਉਮੈ ਦੇ ਵਿੱਚ ਹੀ ਭੁੱਲੇ ਰਹੇ। ਅਸੀਂ ਬੜੇ ਮਹਾਨ ਹਾਂ, ਅਸੀਂ ਬੜੇ ਜਤੀ ਸਤੀ ਸੰਤੋਖੀ, ਅਸੀਂ ਘਰ ਬਾਰ ਗ੍ਰਸਤ ਜੀਵਨ ਛੱਡਿਆ, ਸਾਡੇ ਕੋਲ ਬੜੀਆਂ ਰਿਧੀਆਂ ਸਿੱਧੀਆਂ ਨੇ, ਇਹ ਵੀ ਹੰਕਾਰ ਵਿੱਚ ਹੀ ਤੁਰੇ ਫਿਰਦੇ ਰਹੇ। ਹੋਰ ਪੀਰ ਪੈਗੰਬਰ ਔਲੀਏ ਬੁਜਰਕ ਵਾਰ ਹਜ਼ਾਰ ਹੈਰਾਣੇ। ਬੜੇ ਬੜੇ ਪੀਰ, ਬੜੇ ਬੜੇ ਪੈਗੰਬਰ, ਬੜੇ ਬੜੇ ਵੱਡੇ ਔਲੀਏ ਇਸਲਾਮ ਦੇ ਵਿੱਚ, ਬੁਜਰਕ ਵਾਰ ਭਾਵ ਬੜੇ ਬੜੇ ਵੱਡੇ ਮਹੰਤ ਲੋਕ ਜਿਹੜੇ ਸੀ, ਬਜ਼ੁਰਗੀ ਵਾਲੇ, ਉਹ ਵੀ ਲੋਕ ਸੰਸਾਰ ਜਗਤ ਦੇ ਵਿੱਚ ਹਜ਼ਾਰਾਂ ਹੀ ਹੈਰਾਨ ਹੋ ਰਹੇ ਹਨ ਕਿ ਪਰਮਾਤਮਾ ਦਾ ਕੋਈ ਅੰਤ ਨਹੀਂ ਪਾਇਆ ਜਾ ਰਿਹਾ। ਅਸੀਂ ਅਜੇ ਤੱਕ ਰੱਬ ਵਿੱਚ, ਅੱਲਾ ਖੁਦਾ ਵਿੱਚ ਲੀਨ ਨਹੀਂ ਹੋ ਸਕੇ, ਇਹ ਵੀ ਸੰਸਾਰ ਵਿੱਚ ਇਸੇ ਤਰ੍ਹਾਂ ਹੀ ਹਉਮੈ ਹੰਕਾਰ ਦੇ ਵਿੱਚ ਭਟਕਦੇ ਰਹੇ। ਜੋਗ ਭੋਗ ਲੱਖ ਰੋਗ ਸੋਗ ਲੱਖ ਸੰਜੋਗ ਵਿਜੋਗ ਵਡਾਣੇ। ਲੱਖਾਂ ਹੀ ਜੋਗੀ, ਲੱਖਾਂ ਹੀ ਭੋਗੀ, ਲੱਖਾਂ ਹੀ ਰੋਗੀ ਤੇ ਲੱਖਾਂ ਹੀ ਸੋਗ ਦੇ ਵਿੱਚ ਡੁੱਬੇ ਤੇ ਲੱਖਾਂ ਹੀ ਸੰਜੋਗ ਵਿਯੋਗ ਦੇ ਵਿੱਚ ਹੱਕੇ ਬੱਕੇ ਹੋ ਰਹੇ ਆ ਦੁਨੀਆਂ ਦੇ ਵਿੱਚ। ਵਡਾਉਣ ਦਾ ਅਰਥ ਹੈਰਾਨ ਹੋ ਜਾਣਾ, ਹੈਰਾਨ ਹੋ ਰਹੇ ਹੱਕੇ ਬੱਕੇ, ਇੰਨਾ ਤਪ ਕੀਤਾ, ਇੰਨੀ ਤਪੱਸਿਆ ਕੀਤੀ ਆ, ਭਾਵ ਇੰਨੇ ਦੁੱਖ ਝੱਲੇ ਆ, ਇੰਨੇ ਤਪ ਕੀਤੇ, ਇੰਨੀਆਂ ਸਾਧਨਾ ਸਾਧੀਆਂ ਵਾ, ਪਰਮਾਤਮਾ ਵਿੱਚ ਕੋਈ ਲੀਨਤਾ ਨਹੀਂ, ਪਰਮਾਤਮਾ 'ਚ ਕੋਈ ਅਭੇਦ ਨਹੀਂ ਹੋ ਸਕੇ ਕਿ ਠੋਕਰਾਂ ਖਾ ਰਹੇ। ਭਾਈ ਗੁਰਦਾਸ ਜੀ ਨੇ ਸਾਰਿਆਂ ਦਾ ਜ਼ਿਕਰ ਕਰਕੇ ਦੱਸਣਾ ਵੀ ਗੁਰਸਿੱਖ ਕਿਉਂ ਮਹਾਨ ਹੈ ਤੇ ਸਤਿਗੁਰੂ ਜੀ ਦਾ ਇਹਨਾਂ ਸਾਰਿਆਂ ਤੋਂ ਅਗਾਂਹ ਜਾ ਕੇ ਸਾਡੇ ਤੇ ਕਿੱਡਾ ਵੱਡਾ ਪਰਉਪਕਾਰ ਹੈ। ਇਹ ਠੋਕਰਾਂ ਖਾਂਦੇ ਰਹੇ, ਗੁਰੂ ਦਾ ਸਿੱਖ ਪਰਮੇਸ਼ਰ 'ਚ ਲੀਨ ਹੈ। ਦਾਸ ਨਾਉ ਸੰਨਿਆਸੀਆਂ ਭੰਬਲ ਭੂਸੇ ਖਾਏ ਭੁਲਾਣੇ। ਸੰਨਿਆਸੀਆਂ ਦੇ ਵੀ ਦਾਸ ਪੰਥ ਆ, ਵੱਖ ਵੱਖ ਫਿਰਕੇ ਬਣੇ। ਭਾਈ ਗੁਰਦਾਸ ਜੀ ਕਹਿੰਦੇ ਡੱਕੋ ਡੋਲੇ ਖਾ ਕੇ ਭੁੱਲੇ ਫਿਰਦੇ ਰਹੇ, ਉਹ ਵੀ ਸਭ ਸੰਨਿਆਸੀ ਠੋਕਰਾਂ ਖਾਂਦੇ ਰਹੇ। ਗੁਰਸਿੱਖ ਜੋਗੀ ਜਾਗਦੇ ਹੋਰ ਸਭੇ ਬਨਵਾਸ ਲੁਕਾਣੇ। ਗੁਰੂ ਦੇ ਜਿਹੜੇ ਸਿੱਖ ਆ ਕਹਿੰਦੇ ਗ੍ਰਸਤ ਵਿੱਚ ਰਹਿ ਕੇ ਵੀ ਜੋਗੀ ਆ ਤੇ ਜਾਗਦੇ ਆ, ਜਾਗਦੇ ਮਤਲਬ ਸਾਵਧਾਨ ਆ। ਇਹ ਜਿੰਨੇ ਸੰਨਿਆਸੀ ਆਦਿਕ ਆ, ਇਹ ਜਿੰਨੇ ਜੋਗੀ ਤੇ ਭੋਗੀ ਤੇ ਤਰ੍ਹਾਂ ਤਰ੍ਹਾਂ ਦੇ ਪੀਰ ਪੈਗੰਬਰ ਔਲੀਏ ਜਤੀ ਸਤੀ ਤੇ ਸਿੱਧ ਨਾਥ ਦੁਨੀਆਂ 'ਚ ਆਏ ਆ, ਸ਼ੇਸ਼ ਨਾਗ ਤੇ ਬ੍ਰਹਮਾ ਦੇ ਪੁੱਤਰ ਜਿਹੜੇ, ਤਰ੍ਹਾਂ ਤਰ੍ਹਾਂ ਦੇ ਜਪ ਤਪ ਤੇ ਹੱਠ ਕਰਨ ਵਾਲੇ, 14 ਤਰ੍ਹਾਂ ਦੀ ਵਿਦਿਆ ਨੂੰ ਜਾਣਨ ਵਾਲੇ ਲੋਕ ਵੀ ਇਸ ਧਰਤੀ ਤੇ ਆਏ, ਪਰ ਵਿਸ਼ਿਆਂ ਵਿਕਾਰਾਂ ਤੇ ਹੰਕਾਰ ਹਉਮੈ ਵਾਲੇ ਪਾਸਿਓਂ ਸੁੱਤੇ ਹੀ ਰਹੇ। ਇਹਨਾਂ ਵਿਕਾਰਾਂ ਨੇ ਇਹਨਾਂ ਲੋਕਾਂ ਦਾ ਜੀਵਨ ਲੁੱਟ ਲਿਆ, ਆਤਮਿਕ ਜੀਵਨ ਉੱਚਾ ਕਰਕੇ ਪਰਮਾਤਮਾ ਵਿੱਚ ਲੀਨ ਨਹੀਂ ਹੋ ਸਕੇ। ਗ੍ਰਸਤ ਜੀਵਨ ਵੀ ਤਿਆਗਿਆ ਤੇ ਪਰਮਾਤਮਾ ਦੀ ਪ੍ਰਾਪਤੀ ਵੀ ਨਹੀਂ ਹੋਈ। ਸੰਸਾਰ ਜਗਤ ਵਿੱਚ ਧੀਆਂ ਪੁੱਤ ਰਾਜ ਭਾਗ ਵੀ ਭਰਥਰੀ ਵਰਗਿਆਂ ਨੇ ਛੱਡਿਆ ਤੇ ਪਰਮਾਤਮਾ ਵਿੱਚ ਅਭੇਦ ਵੀ ਨਹੀਂ ਹੋ ਸਕੇ। ਇਸ ਲਈ ਸਦਕੇ ਜਾਈਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮੇਰੇ ਸ਼ਹਿਨਸ਼ਾਹ ਦੇ, ਕਹਿਣ ਲੱਗੇ ਜਿਨ੍ਹਾਂ ਨੇ ਗੁਰਸਿੱਖਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਤੇ ਸਿੱਖੀ ਦੇ ਕੇ ਗ੍ਰਸਤ ਵਿੱਚ ਹੀ ਜੋਗੀ ਬਣਾ ਦਿੱਤਾ, ਰਾਜ ਜੋਗੀ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਭਾਈ ਗੁਰਦਾਸ ਜੀ ਬਚਨ ਕਹਿੰਦੇ ਗੁਰਸਿੱਖ ਜੋਗੀ ਜਾਗਦੇ, ਗੁਰੂ ਦੇ ਸਿੱਖ ਗ੍ਰਸਤ ਜੀਵਨ ਵਿੱਚ ਰਹਿ ਕੇ ਵੀ ਜੋਗੀ ਹੈ, ਕਿਉਂਕਿ ਉਹ ਜਾਗਦੇ ਆ, ਸਾਵਧਾਨ ਆ। ਜਾਗਣ ਦਾ ਮਤਲਬ ਵਿਸ਼ਿਆਂ ਵਿਕਾਰਾਂ ਪਾਪਾਂ ਵਾਲੇ ਪਾਸਿਓਂ, ਔਗਣਾਂ ਵਾਲੇ ਪਾਸਿਓਂ ਸਾਵਧਾਨ ਨੇ, ਕੋਈ ਵਿਕਾਰ ਪਾਪ ਉਹਨਾਂ ਦੇ ਨੇੜੇ ਨਹੀਂ ਆ ਸਕਦਾ। ਗੁਰਸਿੱਖ ਜੋਗੀ ਜਾਗਦੇ ਹੋਰ ਸਭੇ ਬਨਵਾਸ ਲੁਕਾਣੇ, ਹੋਰ ਸਾਰੇ ਦੇ ਸਾਰੇ ਬਨਵਾਸਾਂ ਤੇ ਜੰਗਲਾਂ ਦੇ ਵਿੱਚ ਹੀ ਲੁਕੇ ਫਿਰਦੇ ਰਹੇ ਤੇ ਠੋਕਰਾਂ ਖਾਂਦੇ ਰਹੇ। ਤੇ ਗੁਰੂ ਦੇ ਸਿੱਖ ਸੰਸਾਰ ਜਗਤ ਵਿੱਚ ਕਿਰਤ ਕਰਦਿਆਂ ਕਰਤੇ ਪੁਰਖ ਦੇ ਚਰਨਾਂ ਨਾਲ ਜੁੜੇ ਰਹੇ ਤੇ ਵਾਹਿਗੁਰੂ 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 ਜਪ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਆਸ਼ੇ ਤੇ ਚੱਲ ਕੇ ਜ਼ਿੰਦਗੀ ਦਾ ਬੇੜਾ ਪਾਰ ਕਰਕੇ ਭਾਵ ਸਾਗਰ ਤੋਂ ਤਰ ਗਏ। ਕਿਉਂ ਤਰੇ ਜੀ? ਉਹ ਅਖੀਰਲੀ ਤੁਕ 'ਚ ਦੱਸਦੇ ਨੇ, ਸਾਧ ਸੰਗਤ ਮਿਲ ਨਾਮ ਵਖਾਣੇ। ਗੁਰਸਿੱਖ ਇਸ ਕਰਕੇ ਮਹਾਨ ਆ, ਉਹ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਦੇ ਨੇ, ਪਰਮੇਸ਼ਰ ਦੇ ਨਾਮ ਦਾ ਹੀ ਵਖਿਆਨ ਕਰਦੇ। ਆਪ ਨਾਮ ਜਪਣਾ, ਦੂਜਿਆਂ ਨੂੰ ਨਾਮ ਜਪਾਉਣਾ, ਇਸੇ ਕਰਕੇ ਉਹ ਮੁਕਤ ਨੇ ਗੁਰਸਿੱਖ, ਰੱਬ ਦੀ ਬੰਦਗੀ ਕਰਕੇ। ਬਾਕੀ ਸਾਰੇ ਦੇ ਸਾਰੇ ਜਿੰਨਿਆਂ ਦਾ ਜ਼ਿਕਰ ਕੀਤਾ, ਉਹ ਬਨਾਂ ਦੇ ਵਿੱਚ ਜੰਗਲਾਂ ਵਿੱਚ ਭਟਕਦੇ ਫਿਰਦੇ ਰਹੇ ਤੇ ਭਟਕ ਭਟਕ ਕੇ ਭਟਕ ਭਟਕਦੇ ਦੁਨੀਆਂ ਤੋਂ ਚਲੇ ਗਏ। 84 ਲੱਖ ਜੂਨਾਂ ਭੋਗਦੇ ਫਿਰਦੇ ਤੇ ਠੋਕਰਾਂ ਖਾਂਦੇ ਨੇ। ਇਸ ਲਈ ਗੁਰੂ ਦੇ ਸਿੱਖ ਜਿਹੜੇ ਆ ਉਹ ਸਾਰਿਆਂ ਤੋਂ ਸ਼੍ਰੋਮਣੀ ਹੈ। ਗੁਰੂ ਦੇ ਸਿੱਖ ਮਹਾਨ ਨੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਦੇ ਆ, ਪਰਮਾਤਮਾ ਦੀ ਬੰਦਗੀ ਵਿੱਚ ਜੁੜਦੇ ਨੇ ਤੇ ਵਿਸ਼ਿਆਂ ਵਿਕਾਰਾਂ ਵਾਲੇ ਪਾਸਿਓਂ ਸਾਵਧਾਨ ਸੁਚੇਤ ਹੋ ਕੇ ਰਹਿੰਦੇ ਨੇ। ਗੁਰਬਾਣੀ ਪਿਆਰ ਵਿੱਚ ਪੜ੍ਹੀ, ਪਿਆਰ ਵਿੱਚ ਸੁਣੀ, ਗੁਰ ਸ਼ਬਦ ਦੀ ਕਮਾਈ ਪਿਆਰ ਵਿੱਚ ਕੀਤੀ ਤੇ ਗੁਰੂ ਨਾਲ ਪ੍ਰੀਤ ਪਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਬੂਲ ਹੋ ਗਏ, ਪ੍ਰਵਾਨ ਚੜ੍ਹ ਗਏ। ਗੁਰੂ ਪਿਆਰੀ ਸਾਧ ਸੰਗਤ ਵਾਰ 40 ਪੌੜੀ 14 ਵਿੱਚ ਪਾਵਨ ਪਵਿੱਤਰ ਬਚਨ ਸਤਿਗੁਰੂ ਜੀ ਦੀ ਸਿੱਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦਿਆਂ ਹੋਇਆਂ ਸਾਨੂੰ ਉਪਦੇਸ਼ ਦੇ ਰਹੇ ਨੇ। ਚੰਦ ਸੂਰਜ ਲੱਖ ਚਾਨਣੇ ਤਿਲ ਨਾ ਪੁੱਜਣ ਸਤਿਗੁਰ ਮਤੀ, ਲੱਖ ਪਤਾਲ ਆਕਾਸ਼ ਲੱਖ ਉੱਚੀ ਨੀਵੀਂ ਕਿਰਨ ਨਾ ਰਤੀ, ਲੱਖ ਪਾਣੀ ਲੱਖ ਪੌਣ ਮਿਲ, ਰੰਗ ਬਿਰੰਗ ਤਰੰਗਣ ਵੱਤੀ, ਆਦ ਨਾ ਅੰਤ ਨਾ ਮੱਧ ਪਲ, ਲੱਖ ਪਰਲੋ ਲੱਖ ਲੱਖ ਉਤਪਤੀ, ਧੀਰਜ ਧਰਮ ਨਾ ਪੁੱਜਣੀ, ਲੱਖ ਲੱਖ ਪਰਬਤ ਲੱਖ ਧਰਤੀ, ਲੱਖ ਗਿਆਨ ਧਿਆਨ ਲੱਖ, ਤੁਲ ਨ ਤੁਲੀਏ ਤਿਲ ਗੁਰਮਤੀ, ਸਿਮਰਨ ਕਿਰਨ ਘਣੀ ਘੋਲ ਘਤੀ, ਸਿਮਰਨ ਕਿਰਨ ਘਣੀ ਘੋਲ ਘਤੀ। ਕਹਿਣ ਲੱਗੇ ਚੰਦ ਸੂਰਜ ਲੱਖ ਚਾਨਣੇ, ਤਿਲ ਨਾ ਪੁੱਜਣ ਸਤਿਗੁਰ ਮਤੀ, ਲੱਖਾਂ ਹੀ ਚੰਦਰਮੇ ਤੇ ਲੱਖਾਂ ਹੀ ਸੂਰਜ ਦੇ ਪ੍ਰਕਾਸ਼ ਸਤਿਗੁਰੂ ਜੀ ਦੀ ਸਿੱਖਿਆ ਦੇ ਇੱਕ ਤਿਲ ਨੂੰ ਵੀ ਨਹੀਂ ਪਹੁੰਚ ਸਕਦੇ। ਜਿਹੜੀ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮੱਤ ਦਿੱਤੀ ਹੈ ਨਾ, ਜਗਿਆਸੂਆਂ ਨੂੰ, ਸਿੱਖਾਂ ਨੂੰ ਜਿਹੜੀ ਸਿੱਖਿਆ ਬਖਸ਼ੀ ਹੈ, ਕਹਿੰਦੇ ਲੱਖਾਂ ਹੀ ਸੂਰਜ ਤੇ ਲੱਖਾਂ ਹੀ ਚੰਦਰਮੇ ਚੜ੍ਹੇ ਫਿਰਨ। ਗੁਰੂ ਦੀ ਸਿੱਖਿਆ ਦਾ ਇੰਨਾ ਚਾਨਣਿਆ ਤੇ ਗੁਰੂ ਦੇ ਇੱਕ ਤਿਲ ਮਾਤਰ ਵੀ ਜਿਹੜਾ ਨਾ ਸਿੱਖਿਆ, ਉਹਨੂੰ ਲੱਖਾਂ ਚੰਦਰਮੇ ਤੇ ਲੱਖਾਂ ਸੂਰਜ ਨਹੀਂ ਪੁੱਜ ਸਕਦੇ। ਭਾਵ ਗੁਰੂ ਦੀ ਸਿੱਖੀ ਦੀ ਦਾ ਇੱਕ ਕਿਣਕਾ ਵੀ, ਗੁਰੂ ਦੇ ਉਪਦੇਸ਼ ਰੂਪੀ ਗਿਆਨ ਦਾ ਇੱਕ ਕਿਣਕਾ ਵੀ ਹੈ, ਤੇ ਦੂਸਰੇ ਪਾਸੇ ਲੱਖਾਂ ਸੂਰਜ ਤੇ ਲੱਖਾਂ ਚੰਦਰਮੇ ਤਾਂ ਵੀ ਉਹਦੇ ਬਰਾਬਰ ਨਹੀਂ ਹੋ ਸਕਦੇ। ਕਿਉਂਕਿ ਸੂਰਜ ਤੇ ਚੰਦਰਮਾ ਦਾ ਚਾਨਣ ਬਾਹਰੀ ਰੂਪ ਦੇ ਵਿੱਚ ਚਾਨਣ ਹੈ। ਸਾਧ ਸੰਗਤ ਇਹ ਬਾਹਰ ਦਾ ਹਨੇਰਾ ਮਿਟਾ ਸਕਦੇ ਆ, ਸੂਰਜ ਤੇ ਚੰਦਰਮਾ ਲੱਖਾਂ ਕਰੋੜਾਂ ਚੜ੍ਹੇ ਹੋਣ, ਸਤਿਗੁਰੂ ਆਪਣੇ ਨਾਮ ਦਾ ਗਿਆਨ ਦਾ ਇੱਕ ਕਿਣਕਾ ਸਾਡੇ ਅੰਤਸ਼ਕਰਨ ਵਿੱਚ ਵਸਾ ਕੇ ਜਨਮਾਂ ਜਨਮਾਤਰਾਂ ਦਾ ਹਨੇਰਾ ਮਿਟਾ ਦਿੰਦੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਇਸੇ ਲਈ ਆਸਾ ਕੀ ਵਾਰ ਚ ਦਾਤਾ ਜੀ ਨੇ ਆਖਿਆ ਨਾ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇਰੇ। ਗੁਰੂ ਨੇ ਚਾਨਣਾ ਦੇਣਾ ਤੇ ਅਗਨ ਕਟੇ, ਅਗਨ ਦਾ ਅਰਥ ਹੁੰਦਾ ਪਾਪ, ਗੁਰੂ ਨੇ ਸਾਰੇ ਪਾਪ ਕੱਟਣੇ। ਕੀ ਕਰੀਏ ਫਿਰ, ਗੁਰਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਾਲ ਕਹਿ। ਜਿਹੜੇ ਯਾਰਾਂ ਭੱਟਾਂ ਦੇ ਸਵਈਏ ਨਾ ਗੁਰੂ ਗ੍ਰੰਥ ਸਾਹਿਬ ਚ, ਉਹਨਾਂ ਭੱਟਾਂ ਚੋਂ ਇੱਕ ਭੱਟ ਦਾ ਨਾਂ ਹੈ ਨਲ, ਉਹਨਾਂ ਨੇ ਸਵਈਆ ਉਚਾਰਨ ਕੀਤਾ, ਗੁਰ ਨੈਣ ਬੈਣ ਗੁਰ ਗੁਰ ਕਰੋ। ਗੁਰੂ ਦੇ ਸਿੱਖਾ, ਤੇਰੇ ਨੈਣਾਂ ਵਿੱਚ ਵੀ ਗੁਰੂ, ਤੇਰੇ ਬੋਲਾਂ ਵਿੱਚ ਵੀ ਗੁਰੂ 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 ਹੋਵੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸੱਤ, ਕਹਿੰਦਾ ਗੁਰੂ ਸੱਚਾ। ਕਵ ਨਲ ਕਹਿ, ਨਲ ਕਵੀ ਭਾਵ ਨਲ ਭਾਟੇ ਗੱਲ ਕਹਿੰਦੇ ਕੀ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸੱਤ ਕਵ ਨਲ ਕਹਿ। ਅਗਲੀ ਪੰਕਤੀ ਫਿਰ ਖਿਆਲ ਨਾ ਸੁਣ ਲੈਣੀ, ਜਿਨ ਗੁਰੂ ਨਾ ਦੇਖਿਓ ਨਾ ਹੋ ਕੀਓ, ਤੇ ਅਕਿਆਥ ਸੰਸਾਰ ਮੈਂ। ਜਿਨ ਗੁਰੂ ਨਾ ਦੇਖਿਓ, ਜਿਨ੍ਹਾਂ ਨੇ ਸਤਿਗੁਰ ਦਾ ਦਰਸ਼ਨ ਨਹੀਂ ਕੀਤਾ, ਨਾ ਹੋ ਕੀਓ, ਤੇ ਜਿਨ੍ਹਾਂ ਨੇ ਪਿਆਰ ਨਹੀਂ ਕੀਤਾ ਸਤਿਗੁਰੂ ਨਾਲ, ਤੇ ਅਕਿਆਥ ਸੰਸਾਰ ਮੈਂ। ਉਹ ਦੁਨੀਆਂ ਚ ਅਕਾਰਥ ਹੀ ਨੇ, ਵਿਅਰਥ ਹੀ ਆਏ ਆ, ਜਿਹੇ ਆਏ ਤਹੇ ਦੁਨੀਆਂ ਤੇ ਨਾ ਆਏ। ਜਿਨ੍ਹਾਂ ਨੇ ਗੁਰੂ ਨਾਲ ਪਿਆਰ ਨਹੀਂ ਕੀਤਾ, ਗੁਰੂ ਨਾਲ ਪ੍ਰੀਤ ਨਹੀਂ ਪਾਈ, ਗੁਰੂ ਦਾ ਦਰਸ਼ਨ ਨਹੀਂ ਕੀਤਾ, ਅੱਖੀਆਂ ਨਾਲ ਦੀਦਾਰ ਨਹੀਂ ਪਾਇਆ, ਤੇ ਰਸਨਾ ਨਾਲ ਗੁਰੂ ਗੁਰੂ ਜਿਨ੍ਹਾਂ ਨੇ ਨਹੀਂ ਜਪਿਆ, ਤੇ ਅਕਿਆਥ ਸੰਸਾਰ ਮੈਂ। ਅਕਿਆਥ ਦਾ ਮਤਲਬ ਅਕਾਰਥ, ਵਿਅਰਥ, ਫਜ਼ੂਲ, ਕਿਸੇ ਕੰਮ ਦਾ ਜੀਵਨ ਨਹੀਂ। ਭਾਈ ਗੁਰਦਾਸ ਜੀ ਨੇ ਬਚਨ ਆਖੇ, ਲੱਖਾਂ ਚੰਦਰ ਮੈਂ ਲੱਖਾਂ ਸੂਰਜ ਚੜ੍ਹੇ ਫਿਰਨ, ਸਤਿਗੁਰ ਦੀ ਸਿੱਖਿਆ ਦੇ ਇੱਕ ਤਿਲ ਨੂੰ ਵੀ ਨਹੀਂ ਪੁੱਜ ਸਕਦੇ, ਇੰਨਾ ਪਿਆਰਾ ਸਤਿਗੁਰੂ ਹੈ। ਲੱਖ ਪਤਾਲ ਆਕਾਸ਼ ਲੱਖ, ਉੱਚੀ ਨੀਵੀਂ ਕਿਰਨ ਨਾ ਰਤੀ। ਲੱਖਾਂ ਪਤਾਲ ਤੇ ਲੱਖਾਂ ਆਕਾਸ਼ਾਂ ਵਿਖੇ ਗੁਰੂ ਕਿਰਪਾ ਦ੍ਰਿਸ਼ਟੀ ਦੀ ਕਿਰਨ ਰਤੀ ਵੀ ਉੱਚੀ ਨੀਵੀਂ ਨਹੀਂ ਪੈਂਦੀ। ਜਿਹੜੀਆਂ ਚੰਦ ਸੂਰਜ ਦੀਆਂ ਕਿਰਨਾਂ ਨਾ, ਉਹਨਾਂ ਚ ਊਚਤਾ ਨੀਚਤਾ ਇਹ ਹੈ ਕਿ ਨੇੜੇ ਪੈਂਦੀ ਹੈ, ਦੂਰ ਘੱਟ ਪਹੁੰਚਦੀ ਹੈ, ਕਿਤੇ ਚਾਨਣਾ ਘੱਟ ਆ, ਕਿਤੇ ਚਾਨਣਾ ਬਹੁਤਾ। ਔਰ ਕਮਾਲ ਦੀ ਬਾਤ ਇਹ ਹੈ, ਸੂਰਜ ਚੜਿਆ ਵਾ ਭਾਵੇਂ ਕਮਰਿਆਂ ਤੱਕ, ਅੰਦਰਾਂ ਤੱਕ, ਅੰਦਰ ਤੋਂ ਅੰਦਰ ਹੋਰ ਕਮਰੇ, ਗਾਂਹ ਤੋਂ ਗਾਂਹ ਹੋਰ ਕਮਰੇ, ਸਟੋਰ, ਉੱਥੇ ਤੱਕ ਤਾਂ ਨਹੀਂ ਨਾ ਸੂਰਜ ਦੀਆਂ ਕਿਰਨਾਂ ਜਾਂਦੀਆਂ, ਪੜਦੇ ਆ ਦਰਵਾਜ਼ੇ, ਬੰਨਦੇ ਆ ਕੰਧਾਂ, ਪਰ ਪਿਆਰਿਓ ਜਿਹੜਾ ਸਤਿਗੁਰੂ ਹੈ ਨਾ ਉਹਦੇ ਨਾਮ ਦੀਆਂ ਕਿਰਨਾਂ, ਸਤਿਗੁਰ ਦੇ ਗਿਆਨ ਦੀਆਂ ਕਿਰਨਾਂ ਧੁਰ ਤੁਹਾਡੇ ਮਨੁੱਖ ਬੰਦਿਆਂ ਦੇ ਅੰਤਸ਼ਕਰਨ ਤੱਕ ਘੱਲ ਦਿੰਦਾ ਉਹ ਸੂਰਜ ਦੀਆਂ ਕਿਰਨਾਂ। ਉਹ ਤੇ ਆਹ ਦੁਨਿਆ ਵੀ ਤੁਹਾਡੇ ਕਮਰਿਆਂ ਤੱਕ ਨਹੀਂ ਜਾ ਸਕਦੀ। ਭਾਈ ਗੁਰਦਾਸ ਜੀ ਕਹਿੰਦੇ ਇਸ ਲਈ ਮੇਰੇ ਗੁਰੂ ਦੇ ਤੁੱਲ ਕੋਈ ਵੀ ਨਹੀਂ ਹੋ ਸਕਦਾ। ਗੁਰੂ ਤੇ ਆਪਣੀਆਂ ਕਿਰਨਾਂ ਗਿਆਨ ਦੀਆਂ, ਸ਼ਬਦ ਦੀਆਂ, ਬਾਣੀ ਦੀਆਂ ਤੁਹਾਡੇ ਹਿਰਦਿਆਂ ਤੱਕ, ਅੰਤਸ਼ਕਰਨ ਤੱਕ, ਤੁਹਾਡੀ ਆਤਮਾ, ਤੁਹਾਡੀ ਰੂਹ ਤੱਕ ਮੇਰਾ ਸਤਿਗੁਰੂ ਆਪਣਾ ਗਿਆਨ ਸ਼ਬਦ ਦੀਆਂ ਕਿਰਨਾਂ ਭੇਜ ਦਿੰਦਾ। ਇਸ ਲਈ ਮੇਰਾ ਪਿਆਰਾ ਸਤਿਗੁਰ ਹੈ, ਲੱਖ ਪਾਣੀ ਲੱਖ ਪਾਉਣ ਮਿਲ ਰੰਗ ਬਿਰੰਗ ਤਰੰਗਣ ਵੱਤੀ। ਲੱਖਾਂ ਪਾਣੀ ਦਰਿਆ, ਲੱਖਾਂ ਪਾਉਣ, ਪਾਉਣ ਹਵਾ ਨੂੰ ਕਹਿੰਦੇ, ਕਹਿੰਦੇ ਲੱਖਾਂ ਪਾਣੀ ਦਰਿਆ ਸਮੁੰਦਰ ਆਦਿਕ ਤੇ ਲੱਖਾਂ ਪਾਉਣਾ ਨਾਲ ਮਿਲ ਕੇ ਰੰਗ ਬਿਰੰਗੀ ਤਰੰਗਾਂ ਵਾਲੇ ਹੋ ਜਾਂਦੇ ਆ, ਉਹ ਵੀ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ। ਭਾਵ ਲੱਖਾਂ ਹਵਾਵਾਂ ਤੇ ਲੱਖਾਂ ਪਾਣੀ ਦਰਿਆ ਮੇਰੇ ਸਤਿਗੁਰੂ ਮਹਾਨ ਸਾਗਰ ਨੇ। ਤੇ ਜਿਵੇਂ ਹਵਾ ਜੀਵਨ ਦਿੰਦੀ ਹੈ ਨਾ ਜੀ, ਧਿਆਨ ਨਾਲ ਸੁਣਨਾ ਕਿ ਹਵਾ ਵੀ ਤੇ ਦਰਿਆ ਸਮੁੰਦਰ ਵੀ ਬਰਾਬਰਤਾ ਗੁਰੂ ਦੀ ਨਹੀਂ ਕਰ ਸਕਦੇ। ਹਵਾ ਜੀਵਨ ਦਿੰਦੀ ਹੈ, ਆਕਸੀਜਨ ਮਿਲਦੀ ਸਾਨੂੰ, ਆਪਾਂ ਜੀਨੇ ਹਾਂ, ਪਾਣੀ ਤੁਹਾਨੂੰ ਜੀਵਨ ਦਿੰਦਾ, ਪਰ ਸਤਿਗੁਰੂ ਇਹਨਾਂ ਮਹਾਨ ਦਰਿਆਵਾਂ ਤੇ ਸਾਗਰਾਂ ਤੋਂ ਮਹਾਨ ਸਾਗਰ ਹੈ ਜਿਸ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਪਾਉਣ ਨਾਲ, ਹਵਾ ਨਾਲ ਜੀਵਨ ਮਿਲਦਾ, ਇਹ ਤਾਂ ਸਾਨੂੰ ਦੁਨਿਆਵੀ ਤੇ ਸਰੀਰਕ ਜੀਵਨ ਦਿੰਦੀ ਹਵਾ, ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ। ਹਵਾ ਦੁਆਰਾ ਸਵਾਸ ਬੰਦਾ ਲੈ ਵੀ ਰਿਹਾ ਹੋਵੇ ਤੇ ਮਾਫ ਕਰਨਾ, ਸਰੀਰ ਕਰਕੇ ਬਹੁਤੇ ਲੋਕ ਜੀਂਦੇ ਜੇ, ਜ਼ਮੀਰ ਕਰਕੇ ਤੇ ਆਤਮਾ ਕਰਕੇ ਮਰੇ ਵੀ ਤੁਰੇ ਫਿਰਦੇ ਆ ਦੁਨੀਆਂ 'ਚ। ਜਿਹੜਾ ਸਤਿਗੁਰੂ ਆ ਉਹਦੀ ਬਰਾਬਰਤਾ ਇਹ ਦੁਨਿਆਵੀ ਹਵਾ ਵੀ ਨਹੀਂ ਕਰ ਸਕਦੀ, ਦੁਨਿਆਵੀ ਪਾਣੀ ਵੀ ਨਹੀਂ ਕਰ ਸਕਦਾ। ਕਿਉਂ? ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ, ਅੰਤਸ਼ਕਰਨ ਦਾ ਜੀਵਨ, ਤੁਹਾਡੀ ਜ਼ਮੀਰ ਨੂੰ ਜਿਉਂਦਾ ਰੱਖਦਾ, ਜ਼ਮੀਰ ਨੂੰ, ਤੁਹਾਡੀ ਆਤਮਾ ਨੂੰ ਜਿਉਂਦੀ ਰੱਖਦਾ। ਇਹਨੂੰ ਆਤਮਿਕ ਜੀਵਨ ਕਹਿੰਦੇ। ਕੋਈ ਬੰਦਾ ਝੂਠ ਬੋਲੇ, ਕਿਸੇ ਦਾ ਵਿਸ਼ਵਾਸ ਨਾ ਕਰੀਏ ਆਪਾਂ, ਤੇ ਸਹਿਜ ਸੁਭਾਅ ਬੰਦਾ ਕਹਿੰਦਾ ਉਹਦੀ ਤੇ ਜ਼ਮੀਰ ਹੀ ਮਰੀ ਹੈ, ਕਹਿੰਦੇ ਨੇ ਉਹਦੀ ਤੇ ਜ਼ਮੀਰ ਹੀ ਮਰੀ ਹੈ ਬੰਦੇ ਦੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦੇ ਬੋਲ ਸਨ, ਕਹਿੰਦੇ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਉਹ ਕਹਿੰਦੇ ਅਸਲੀ ਮੌਤ ਜਿਹੜੀ ਤੁਹਾਡੀ ਉਦੋਂ ਜਦੋਂ ਤੁਹਾਡੀ ਜ਼ਮੀਰ ਮਰ ਜਾਂਦੀ ਹੈ, ਆਤਮਿਕ ਤੌਰ 'ਤੇ ਮਰ ਜਾਂਦੇ ਹੋ ਤੁਸੀਂ। ਇਸ ਲਈ ਜਿਹੜਾ ਸਾਡਾ ਸਤਿਗੁਰੂ ਹੈ ਉਹ ਸਾਨੂੰ ਆਤਮਿਕ ਜੀਵਨ ਦਿੰਦਾ, ਇਸ ਲਈ ਲੱਖਾਂ ਹੀ ਪਾਉਣ ਹਵਾਵਾਂ ਤੇ ਦਰਿਆ ਪਾਣੀ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ। ਆਦ ਨਾ ਅੰਤ ਨਾ ਮੱਧ ਪਲ, ਲੱਖ ਪਰਲੋ ਲੱਖ ਲੱਖ ਉਤਪਤੀ। ਆਦ ਵਿਖੇ ਉਤਪਤੀ ਤੇ ਅੰਤ ਵਿਖੇ ਪਰਲੋ ਤੇ ਮੱਧ ਕਾਲ ਵਿਖੇ ਜੋ ਲੱਖਾਂ ਉਤਪਤੀਆਂ ਹੋ ਰਹੀਆਂ ਹਨ। ਆਦ ਦਾ ਮਤਲਬ ਜਦੋਂ ਪੈਦਾ ਹੋਇਆ ਸੰਸਾਰ, ਅੰਤ ਦਾ ਮਤਲਬ ਜਦੋਂ ਸਾਰਾ ਕੁਝ ਨਾਸ਼ ਹੋ ਜਾਊਗਾ, ਤੇ ਮੱਧ ਦਾ ਮਤਲਬ ਵੀ ਜਿਹੜੇ ਅੱਜ ਦੁਨੀਆਂ 'ਚ ਪੈਦਾ ਹੋ ਰਹੇ ਆ ਉਹਦੇ ਬਾਰੇ ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ। ਕਹਿੰਦੇ ਧੀਰਜ ਧਰਮ ਨਾ ਪੁੱਜਣੀ, ਲੱਖ ਲੱਖ ਪਰਬਤ ਲੱਖ ਧਰਤੀ। ਕਹਿੰਦੇ ਧੀਰਜ ਧਰਮ, ਲੱਖਾਂ ਪਰਬਤ ਲੱਖਾਂ ਧਰਤੀਆਂ, ਕਹਿੰਦੇ ਗੁਰੂ ਦੀ ਇੱਕ ਖਿੰਨ ਭਰ ਦੇ ਸਮੇਂ ਦੀ ਸੇਵਕਾਂ ਨੂੰ ਦਿੱਤੀ ਧੀਰਜ ਨੂੰ ਨਹੀਂ ਪੁੱਜ ਸਕਦੇ। ਦੁਨੀਆਂ ਵਿੱਚ ਜੋ ਮਰਜ਼ੀ, ਕੋਈ ਉਤਪਤ ਹੋ ਰਿਹਾ, ਕੋਈ ਨਾਸ਼ ਹੋ ਰਿਹਾ, ਕੋਈ ਪੈਦਾ ਹੋ ਰਿਹਾ, ਲੱਖਾਂ ਉਤਪਤੀਆਂ ਜੀਵਾਂ ਦੀਆਂ ਦੁਨੀਆਂ 'ਚ ਹੋ ਰਹੀਆਂ। ਕਹਿੰਦੇ ਜਿੰਨੇ ਮਰਜ਼ੀ, ਆਪਾਂ ਕਹਿੰਦੇ ਫਲਾਣਾ ਮੇਰਾ ਪਰਬਤ ਵਰਗਾ ਆਸਰਾ। ਭਾਈ ਗੁਰਦਾਸ ਜੀ ਕਹਿੰਦੇ ਧੀਰਜ ਧਰਤੀ ਦੇ ਵਿੱਚ ਵੀ ਬੜੀ। ਸੁਖਮਣੀ ਸਾਹਿਬ 'ਚ ਬਚਨ ਆਏ ਨਾ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਊ ਖੋਦੈ ਕੋਊ ਚੰਦਨ ਲੇਪ। ਪਰ ਧਰਤੀ ਨੂੰ ਵੀ ਕਿਸੇ ਦਾ ਡਰ ਹੋ ਸਕਦਾ, ਭੁਚਾਲ ਆ ਜਾਏਗਾ, ਹੜ ਆ ਜਾਣਗੇ ਧਰਤੀ ਦੇ ਉੱਤੇ। ਪਰ ਸਾਧ ਸੰਗਤ ਧਿਆਨ ਨਾਲ ਸੁਣਿਓ ਬੇਨਤੀ, ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਪਰਬਤ ਲੱਖਾਂ ਧਰਤੀਆਂ ਤੇ ਜੋ ਮਰਜ਼ੀ ਉਤਪਤੀਆਂ ਹੋ ਰਹੀਆਂ ਵਾ, ਗੁਰੂ ਦੀ ਦਿੱਤੀ ਧੀਰਜ ਨੂੰ, ਜਿਹਨੂੰ ਗੁਰੂ ਨੇ ਧੀਰਜ ਦੇ ਦਿੱਤੀ ਹੈ, ਸੰਤੋਖ ਦੇ ਦਿੱਤਾ ਤੇ ਜੀਵਨ ਦੇ ਦਿੱਤਾ, ਇਹ ਸਾਰੇ ਦਾ ਸਾਰਾ ਕੁਛ ਗੁਰੂ ਦੇ ਤੁੱਲ ਨਹੀਂ ਹੋ ਸਕਦਾ, ਗੁਰੂ ਦੇ ਤੁੱਲ ਨਹੀਂ ਹੋ ਸਕਦਾ। ਕੈਸੀ ਕੈਸੀ ਧੀਰਜ, ਜਮੂਰਾਂ ਨਾਲ ਮਾਸ ਨੋਚਿਆ ਜਾ ਰਿਹਾ ਹੋਵੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ, 4 ਸਾਲ ਦੇ ਉਹਦੇ ਪੁੱਤ ਭਾਈ ਅਜੈ ਸਿੰਘ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਜਾ ਰਿਹਾ ਹੋਵੇ ਅਤੇ ਗੁਰੂ ਸਵਾਰਿਓ ਐਂ ਅਡੋਲ ਚੌਂਕੜਾ ਮਾਰ ਕੇ ਗੁਰੂ ਦਾ ਲਾਲ ਬੈਠਾ ਹੋਵੇ। ਵਾਹਿਗੁਰੂ ਵਾਹਿਗੁਰੂ ਦੀ ਧੁਨ ਰਸਨਾ ਤੋਂ ਚੱਲਦੀ ਹੋਵੇ, ਕੈਸੀ ਧੀਰਜ ਹੋਏਗੀ। ਭਾਈ ਗੁਰਦਾਸ ਜੀ ਕਹਿੰਦੇ ਮੇਰੇ ਸਤਿਗੁਰ ਦੀ ਦਿੱਤੀ ਧੀਰਜ ਦੇ ਬਰਾਬਰ ਕੋਈ ਹੋ ਸਕਦਾ, ਪਹੁੰਚ ਸਕਦਾ ਕੋਈ ਉਹਦੇ ਬਰਾਬਰ, ਹੋ ਸਕਦਾ ਕੋਈ ਉਹਦੇ ਤੁਲ। ਐਡਾ ਮਹਾਨ ਮੇਰਾ ਸਤਿਗੁਰੂ ਹੈ ਜਿਹੜਾ ਗੁਰਸਿੱਖਾਂ ਨੂੰ ਐਸੀ ਧੀਰਜ, ਐਸੀ ਮਨ ਦੀ ਸ਼ਾਂਤੀ ਤੇ ਅੰਤਸ਼ ਕਰਨ ਦਾ ਟਿਕਾਓ ਬਖਸ਼ਿਸ਼ ਕਰਦਾ ਹੈ। ਲੱਖ ਗਿਆਨ ਧਿਆਨ ਲੱਖ ਤੁਲ ਨ ਤੁਲੀਏ ਤਿਲ ਗੁਰਮਤੀ। ਲੱਖਾਂ ਗਿਆਨ ਦੁਨਿਆਵੀ, ਲੱਖਾਂ ਧਿਆਨ ਗੁਰੂ ਸਿੱਖਿਆ ਦੇ ਇੱਕ ਤਿਲ ਦੇ ਵੀ ਸਮਾਨ ਨਹੀਂ, ਕਿਉਂਕਿ ਦੁਨਿਆਵੀ ਜਿਹੜੇ ਗਿਆਨ ਹੈ ਨਾ, ਕੋਈ ਹੋਰ ਧਾਰਮਿਕ ਗ੍ਰੰਥਾਂ ਵੇਦਾਂ ਸ਼ਾਸਤਰਾਂ ਆਦਿਕਾਂ ਦੇ ਗਿਆਨ ਆ ਜਾਣ, ਬੜੇ ਬੜੇ ਪੰਡਿਤ ਹੰਕਾਰੀ ਸੰਸਾਰ ਜਗਤ 'ਚ ਤੁਰੇ ਫਿਰਦੇ, ਕੋਈ ਦੁਨਿਆਵੀ ਕਲਾ ਬੰਦੇ ਕੋਲ ਆ ਜੇ। ਐਸੇ ਲੋਕ ਜਿਹੜੇ ਬੜੇ ਬੜੇ ਜੋਗੀ ਸਿੱਧ ਸਾਧਕ ਲੰਮਾ ਲੰਮਾ ਸਮਾਂ ਸਮਾਧੀਆਂ ਲਾ ਲਾ ਕੇ ਧਿਆਨ ਲਾ ਕੇ ਸਵਾਸ ਦਸਵੇਂ ਦੁਆਰ ਚੜ੍ਹਾ ਕੇ ਬੈਠੇ ਰਹੇ ਪਹਾੜਾਂ ਦੀਆਂ ਚੋਟੀਆਂ 'ਤੇ, ਪਰ ਹੰਕਾਰੀ ਹੋ ਗਏ, ਹਉਮੈ ਦੇ ਵਿੱਚ ਗਰਸੇ ਰਹੇ। ਇਸ ਲਈ ਉਹ ਜਿਹੜੇ ਦੁਨਿਆਵੀ ਗਿਆਨ ਧਿਆਨ ਹਨ ਉਹ ਹੰਕਾਰ ਹਉਮੈ ਵਾਲੇ ਪਾਸੇ ਲੈ ਕੇ ਜਾਂਦੇ ਨੇ, ਪਰ ਮੇਰੇ ਸਤਿਗੁਰੂ ਦੀ ਸਿੱਖਿਆ ਜਿਹੜੀ ਉਹ ਸਾਰੇ ਦੇ ਸਾਰੇ ਹੰਕਾਰ ਅਤੇ ਹਉਮੈ ਜਿੰਨਾ ਕੁਝ ਵੀ ਅੰਦਰ ਗੰਦ ਮੰਦ ਭਰਿਆ ਪਾਪਾਂ ਵਿਕਾਰਾਂ ਦਾ, ਸਾਰੇ ਦੇ ਸਾਰੇ ਨੂੰ ਮੇਰੇ ਗੁਰੂ ਦੀ ਸਿੱਖਿਆ ਧੋ ਦਿੰਦੀ ਹੈ। ਇਸ ਕਰਕੇ ਸਤਿਗੁਰੂ ਦੀ ਸਿੱਖਿਆ ਦੇ ਇੱਕ ਤਿਲ ਦੇ ਬਰਾਬਰ ਵੀ ਦੁਨੀਆਂ ਦੇ ਲੱਖਾਂ ਗਿਆਨ ਧਿਆਨ ਨਹੀਂ ਪਹੁੰਚ ਸਕਦੇ। ਸਤਿਗੁਰ ਦਾ ਦਿੱਤਾ ਉਪਦੇਸ਼ ਸਾਰਿਆਂ ਤੋਂ ਸ਼੍ਰੋਮਣੀ ਹੈ। ਸਿਮਰਨ ਕਿਰਨ ਘਣੀ ਘੋਲ ਘੱਤੀ, ਕਹਿੰਦੇ ਸਤਿਗੁਰੂ ਜੀ ਦੀ ਸਿਮਰਨ ਤੇ ਜਿਹੜੀ ਮਨ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਵਸ ਗਈ ਆ, ਉਹ ਇੱਕ ਐਸੀ ਕਿਰਨ ਆ। ਚੰਦ ਸੂਰਜ ਦੀਆਂ ਲੱਖਾਂ ਕਿਰਨਾਂ ਵੀ ਵਾਰਨੇ ਕਰ ਦਿੱਤੀਆਂ ਜਾਣ ਤੇ ਤਾਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਚੰਦ ਸੂਰਜ ਦੀਆਂ ਲੱਖਾਂ ਕਿਰਨਾਂ ਵਾਰ ਦੀਏ ਇਹਦੇ ਤੋਂ, ਗੁਰੂ ਦੇ ਸਿਮਰਨ ਦੀ ਇੱਕ ਕਿਰਨ ਤੋਂ। ਕਿਉਂ? ਕਿਉਂਕਿ ਚੰਦ ਸੂਰਜ ਦੀਆਂ ਕਿਰਨਾਂ ਬਾਹਰੀ ਰੂਪ ਦੇ ਵਿੱਚ ਪ੍ਰਕਾਸ਼ ਕਰਦੀਆਂ, ਗੁਰੂ ਦੇ ਸ਼ਬਦ ਦੀ ਕਿਰਨ ਸਤਿਗੁਰ ਦੇ ਸ਼ਬਦ ਦਾ ਗਿਆਨ ਸਿੱਖ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਕਰਦਾ। ਪ੍ਰਭੂ ਦਾ ਸਿਮਰਨ ਜਿਹੜਾ ਗੁਰੂ ਦੇ ਚਰਨਾਂ ਵਿੱਚੋਂ ਇਹ ਦਾਨ ਵਜੋਂ ਸਾਨੂੰ ਮਿਲਦਾ, ਵਿਸਰ ਨਾਹੀਂ ਦਾ ਤਾਰਿਆ ਆਪਣਾ ਨਾਮ ਦੇਹੋ, ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਜਿਹੜਾ ਅੰਤਸ਼ ਕਰਨ ਦਾ ਗਿਆਨ ਗੁਰੂ ਦੇ ਪਾਸੋਂ ਪ੍ਰਾਪਤ ਹੋਇਆ ਸਿਮਰਨ ਨਾਮ ਦਾ ਦਾਨ, ਉਹਨੇ ਸਾਰੇ ਦਾ ਸਾਰਾ ਅੰਦਰ ਦਾ ਹਨੇਰਾ ਮੁਕਾ ਕੇ ਪ੍ਰਕਾਸ਼ ਕਰ ਦਿੱਤਾ, ਅੰਤਸ਼ ਕਰਨ ਦਾ ਸਾਰਾ ਅੰਧਕਾਰ ਮੁਕਾ ਦਿੱਤਾ। ਜਨਮ ਜਨਮ ਕੇ ਇਸ ਮਨ ਕੋ ਮਲ ਲੱਗੀ, ਉਹ ਸਾਰੀ ਦੀ ਸਾਰੀ ਮੈਲ ਧੋ ਕੇ ਰੱਖ ਦਿੱਤੀ। ਅਗਿਆਨਤਾ ਦਾ ਹਨੇਰਾ ਅੰਧਕਾਰ ਜਨਮਾਂ ਜਨਮਾਤਰਾਂ ਦੀ ਮੈਲ ਗੁਰੂ ਨੇ ਧੋ ਦਿੱਤੀ ਆਪਣੇ ਸ਼ਬਦ ਦਾ ਸਿਮਰਨ ਦਾ ਹਿਰਦੇ ਵਿੱਚ ਪ੍ਰਕਾਸ਼ ਕਰਕੇ। ਇਸੇ ਲਈ ਲੱਖਾਂ ਸੂਰਜ ਤੇ ਲੱਖਾਂ ਚੰਦਰਮੇ, ਕੀ ਧਰਤੀ ਆਕਾਸ਼ ਤੇ ਕੀ ਪਾਣੀ ਕੀ ਪਰਬਤ, ਸਾਰੇ ਦਾ ਸਾਰਾ ਕੁਝ ਇਹਦੇ ਤੋਂ ਕੁਰਬਾਨ ਕੀਤਾ ਜਾ ਸਕਦਾ, ਵਾਰਨੇ ਕੀਤਾ ਜਾ ਸਕਦਾ ਹੈ। ਕਿਉਂ? ਕਿਉਂਕਿ ਗੁਰੂ ਦਾ ਦਿੱਤਾ ਹੋਇਆ ਗਿਆਨ ਸਾਰਿਆਂ ਤੋਂ ਸ਼੍ਰੋਮਣੀ ਹੈ, ਇਹ ਸਾਡੇ ਅੰਦਰ ਦਾ ਵੀ ਹਨੇਰਾ ਮੁਕਾਉਂਦਾ ਹੈ ਤੇ ਹਨੇਰਾ ਮੁਕਾ ਕੇ ਸਾਨੂੰ ਉਸ ਪ੍ਰੀਤਮ ਦੇ ਘਰ ਤੱਕ, ਪ੍ਰਭੂ ਦੇ ਦੇਸ਼ ਤੱਕ ਲੈ ਜਾਂਦਾ ਹੈ। ਇਸ ਲਈ ਗੁਰੂ ਦੇ ਤੁੱਲ ਤੇ ਗੁਰੂ ਦੇ ਗਿਆਨ ਦੇ ਤੁੱਲ ਸੰਸਾਰ ਜਗਤ ਵਿੱਚ ਹੋਰ ਕੋਈ ਵੀ ਗਿਆਨ ਧਿਆਨ ਨਹੀਂ ਹੋ ਸਕਦਾ। ਗੁਰੂ ਦਾ ਉਪਦੇਸ਼ ਤੇ ਗੁਰੂ ਦੀ ਸਿੱਖਿਆ ਸਾਰਿਆਂ ਤੋਂ ਸ਼੍ਰੋਮਣੀ ਹੈ, ਜਿਸ ਨੂੰ ਮਨ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ, ਵਸਾ ਲਈਏ ਤੇ ਮਾਲਕ ਦੇ ਘਰ ਪ੍ਰਵਾਨ ਹੋ ਜਾਵਾਂਗੇ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਸ਼ਹਿਨਸ਼ਾਹ ਜੀ ਦੇ ਸਾਜੇ ਨਵਾਜੇ ਸਤਿਗੁਰੂ ਜੀ ਦਾ ਖਾਸ ਰੂਪ ਖਾਲਸਾ ਸਾਧ ਸੰਗਤ, ਸ੍ਰੀ ਮਾਨ ਪੂਜਨੀਕ ਗੁਰਮਤ ਦੇ, ਗੁਰਸਿੱਖੀ ਦੇ, ਗੁਰਬਾਣੀ ਦੇ, ਗੁਰਮਤ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰ 40ਵੀਂ ਪੌੜੀ 15ਵੀਂ ਵਿੱਚ ਗੁਰਸਿੱਖ ਪ੍ਰਭੂ ਦੇ ਪਿਆਰਿਆਂ ਦਾ ਜ਼ਿਕਰ ਕਰਦੇ ਨੇ ਭਈ ਜਿਹੜੇ ਸੰਸਾਰ ਜਗਤ ਵਿੱਚ ਵਿਰਲੇ ਬੰਦੇ ਆ, ਜਿਹੜੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਤੇ ਗੁਰੂ ਆਸ਼ੇ ਅਨੁਸਾਰ ਚੱਲਦੇ ਆ, ਕੀ ਪ੍ਰਮਾਣ ਕਰਦੇ ਨੇ? ਲੱਖ ਦਰਿਆਓ ਕਵਾਓ ਵਿੱਚ ਲੱਖ ਲੱਖ ਲਹਿਰ ਤਰੰਗ ਉਠਾਉਂਦੇ, ਇੱਕਸ ਲਹਿਰ ਤਰੰਗ ਵਿੱਚ ਲੱਖ ਲੱਖ ਦਰਿਆਓ ਵਹਿੰਦੇ, ਇੱਕਸ ਇੱਕਸ ਦਰਿਆਓ ਵਿੱਚ ਲੱਖ ਅਵਤਾਰ ਆਕਾਰ ਫਿਰੰਦੇ, ਮਸ਼ ਕਸ਼ ਮਰਜੀ ਵੜੇ ਅਗਮ ਅਥਾਹ ਨ ਥਾਹ ਲਹੰਦੇ, ਪਰਵਤ ਗਾਰ ਅਪਾਰ ਹੈ ਪਾਰਾਵਾਰ ਨ ਲਹਿਰ ਤਰੰਦੇ, ਅਜਰਾਵਰ ਸਤਿਗੁਰ ਪੁਰਖ ਗੁਰਮਤ ਗੁਰਸਿੱਖ ਅਜਰ ਜਰੰਦੇ, ਕਰਨ ਬੰਦਗੀ ਵਿਰਲੇ ਬੰਦੇ, ਕਰਨ ਬੰਦਗੀ ਵਿਰਲੇ ਬੰਦੇ, ਲੱਖ ਦਰਿਆਓ ਕਵਾਓ ਵਿੱਚ ਲੱਖ ਲੱਖ ਲਹਿਰ ਤਰੰਗ ਉੱਠਦੇ। ਅਕਾਲ ਪੁਰਖ ਦੇ ਕਵਾਓ ਭਾਵ ਦੇ ਸ਼ਬਦ ਵਿੱਚ ਲੱਖਾਂ ਦਰਿਆ ਭਾਵ ਕਿ ਲੱਖਾਂ ਸ਼ਕਤੀਆਂ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਅਕਾਲ ਪੁਰਖ ਦੇ ਇੱਕ ਵਾਕ ਵਿੱਚ ਕਿੰਨੀਆਂ ਸ਼ਕਤੀਆਂ ਨੇ? ਲੱਖਾਂ ਦਰਿਆ ਭਾਵ ਲੱਖਾਂ ਸ਼ਕਤੀਆਂ, ਤੇ ਉਹਨਾਂ ਦਰਿਆਵਾਂ ਦੀਆਂ ਭਾਵ ਉਹਨਾਂ ਸ਼ਕਤੀਆਂ ਤੋਂ ਲੱਖਾਂ ਲਹਿਰਾਂ ਦੀਆਂ ਤਰੰਗਾਂ ਉੱਠਦੀਆਂ। ਸ਼ਬਦ ਕਿੰਨੇ? ਇੱਕ ਸ਼ਬਦ। ਸਾਡੇ ਕੋਲ ਕਿੰਨਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ? ਕਿੰਨਾ ਸ਼ਬਦ ਦਾ ਪਸਾਰਾ ਸਤਿਗੁਰੂ ਜੀ ਨੇ ਸਾਨੂੰ ਦਿੱਤਾ ਹੈ, ਤੇ ਆਪਾਂ ਫਿਰ ਠੋਕਰਾਂ ਤੇ ਨਹੀਂ ਨਾ ਖਾਈਏ? ਆਪਾਂ ਠੋਕਰਾਂ ਤੇ ਨਾ ਖਾਈਏ ਫਿਰ? ਸਾਡੇ ਕੋਲ ਤੇ ਟਕਾ, ਸਾਡੇ ਕੋਲ ਸ਼ਾਂਤੀ, ਸਾਡੇ ਕੋਲ ਆਨੰਦ ਹੋਣਾ ਚਾਹੀਦਾ। ਹੋਵੇ ਸਿੱਖ ਤੇ ਠੋਕਰਾਂ ਖਾਵੇ, ਇਹ ਕਿਵੇਂ ਹੋ ਸਕਦਾ? ਕਹਿੰਦੇ ਪਰਮਾਤਮਾ ਦੇ ਇੱਕ ਸ਼ਬਦ ਵਿੱਚ ਲੱਖਾਂ ਦਰਿਆ, ਲੱਖਾਂ ਦਰਿਆ ਦਾ ਮਤਲਬ ਲੱਖਾਂ ਦਰਿਆ ਰੂਪੀ ਸ਼ਕਤੀਆਂ ਹਨ, ਤੇ ਦਰਿਆਵਾਂ ਦੇ ਵਿੱਚ ਗਾਂ ਫਿਰ ਤਰੰਗਾਂ ਉੱਠਦੀਆਂ, ਲਹਿਰਾਂ ਉੱਠਦੀਆਂ। ਕਹਿੰਦੇ ਉਹਨਾਂ ਦਰਿਆ ਰੂਪੀ ਸ਼ਕਤੀਆਂ ਤੋਂ ਫਿਰ ਲੱਖਾਂ ਲਹਿਰਾਂ ਤੇ ਤਰੰਗਾਂ ਉੱਠਦੀਆਂ, ਭਾਵ ਗੁਰੂ ਦੇ ਇੱਕ ਸ਼ਬਦ ਵਿੱਚ ਲੱਖਾਂ ਸ਼ਕਤੀਆਂ ਛੁਪੀਆਂ, ਲੱਖਾਂ ਸ਼ਕਤੀਆਂ। ਕਿਤੇ ਇੱਕ ਸ਼ਬਦ ਹੀ ਸਾਡੇ ਮਨ ਹਿਰਦੇ ਵਿੱਚ ਵਸ ਜਾਏ, ਆਪਾਂ ਤੇ ਇੱਕ ਇੱਕ ਪਦਾਰਥ ਤੇ ਇੱਕ ਇੱਕ ਦਾਤ ਵਾਸਤੇ ਤਰਲੇ ਲੈਂਦੇ ਫਿਰਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਇੱਕ ਸ਼ਬਦ ਵਿੱਚੋਂ ਹੀ ਤੁਹਾਨੂੰ ਲੱਖਾਂ ਸ਼ਕਤੀਆਂ ਪ੍ਰਾਪਤ ਹੋ ਸਕਦੀਆਂ। ਇੱਕਸ ਲਹਿਰ ਤਰੰਗ ਵਿੱਚ ਲੱਖ ਲੱਖ ਦਰਿਆ ਵਹਿੰਦੇ, ਇੱਕ ਮਾਇਆ ਦੇ ਲਹਿਰ ਦੇ ਤਰੰਗ ਵਿੱਚ ਵੀ ਲੱਖਾਂ ਹੀ ਦਰਿਆ ਵਹਿੰਦੇ, ਲੱਖਾਂ ਹੀ ਬ੍ਰਹਿਮੰਡ ਉਸ ਨਿਰੰਕਾਰ ਪਰਮੇਸ਼ਰ ਨੇ ਬਣਾਏ ਆ। ਭਾਵ ਜਿੱਧਰ ਗੁਰੂ ਦਾ ਸ਼ਬਦ ਹੈ, ਜਿੱਥੇ ਉਸ ਸ਼ਬਦ ਵਿੱਚ ਵੀ ਲੱਖਾਂ ਤਰੰਗਾਂ ਨੇ, ਇੱਕ ਪਾਸੇ ਉਹ ਸ਼ਬਦ ਤੇ ਦੂਸਰੇ ਪਾਸੇ ਮਾਇਆ ਦਾ ਪਸਾਰਾ ਵੀ। ਉਸ ਨਿਰੰਕਾਰ ਨੇ ਮਾਇਆ ਦੇ ਵੀ ਲੱਖਾਂ ਪਸਾਰੇ ਤੇ ਬ੍ਰਹਿਮੰਡ ਇਸ ਦੁਨੀਆਂ 'ਚ ਬਣਾਏ ਆ। ਬੰਦਿਆ ਤੂੰ ਵੇਖ ਹੁਣ ਕਿਹੜੇ ਪਾਸੇ ਜੁੜਨਾ। ਬਚਨ ਦੋਵੇਂ ਦੱਸ ਦਿੱਤੇ ਨੇ ਹੁਣ। ਇੱਕ ਪਾਸੇ ਭਾਈ ਗੁਰਦਾਸ ਜੀ ਨੇ ਦੱਸ ਦਿੱਤਾ ਕਿ ਪਰਮਾਤਮਾ ਦੀ ਇੰਨੀ ਸ਼ਕਤੀ ਹੈ ਕਿ ਉਹਦੇ ਇੱਕ ਸ਼ਬਦ ਵਿੱਚ ਹੀ ਲੱਖਾਂ ਸ਼ਕਤੀਆਂ ਨੇ, ਤੇ ਦੂਸਰੇ ਪਾਸੇ ਜਿਹੜਾ ਮਾਇਆ ਦਾ ਪਸਾਰਾ ਪਸਾਰਿਆ ਉਹਨੇ ਪਰਮਾਤਮਾ ਨੇ, ਕਹਿਣ ਲੱਗੇ ਮਾਇਆ ਦੀਆਂ ਲਹਿਰਾਂ ਦੇ ਵਿੱਚ ਵੀ ਲੱਖਾਂ ਤਰੰਗਾਂ ਉਹਨੇ ਪਰਮਾਤਮਾ ਨੇ ਬਣਾਈਆਂ। ਕਿੰਨਾ ਕੁਛ ਦੁਨੀਆਂ ਦੇ ਵਿੱਚ ਆਪਾਂ ਤੱਕ ਰਹੇ, ਪਰ ਇਸ ਵੇਲੇ ਦੋ ਰਸਤੇ ਆ ਦੁਨੀਆਂ 'ਚ, ਇੱਕ ਲਿਵ ਦਾ ਰਸਤਾ, ਇੱਕ ਧਾਤ ਦਾ ਰਸਤਾ। ਲਿਵ ਧਾਤ ਦੋਏ ਰਾਹ ਹੈ, ਲਿਵ ਦਾ ਰਸਤਾ ਤੇ ਧਾਤ ਦਾ ਰਸਤਾ। ਲਿਵ ਦਾ ਅਰਥ ਅਰਥਵਾ ਪਰਮਾਤਮਾ ਦਾ ਰਸਤਾ, ਪਰਮੇਸ਼ਰ ਦਾ ਰਸਤਾ, ਨਿਰੰਕਾਰ ਵਾਹਿਗੁਰੂ ਦੇ ਘਰ ਨੂੰ ਜਾਂਦਾ ਜਿਹੜਾ ਰਸਤਾ, ਇੱਕ ਉਹ ਆ। ਤੇ ਦੂਸਰਾ ਰਸਤਾ ਧਾਤ ਦਾ ਰਸਤਾ, ਕਿਹੜਾ? ਮਾਇਆ ਦਾ, ਪਦਾਰਥਵਾਦ ਦਾ। ਇੱਕ ਰੱਬ ਦੇ ਘਰ ਨੂੰ ਰਸਤਾ ਜਾਂਦਾ ਤੇ ਇੱਕ ਰਸਤਾ ਨਰਕਾਂ ਨੂੰ ਜਾਂਦਾ। ਹੁਣ ਇਹ ਤੇ ਆਪਾਂ ਵੇਖਣਾ ਨਾ ਵੀ ਅਸੀਂ ਕਿਹੜੇ ਰਸਤੇ ਦੇ ਉੱਤੇ ਤੁਰਨਾ ਹੈ। ਆਪਾਂ ਤੱਕਣਾ, ਗੁਰੂ ਨੇ ਤੇ ਸਾਨੂੰ ਸਮਝਾ ਤਾ ਕਿ ਸੱਜਣਾ ਆਹ ਜਿਹੜਾ ਰਸਤਾ ਆ ਇਹ ਵਿਸ਼ਿਆਂ ਵਿਕਾਰਾਂ ਵਾਲਾ ਹੀ ਹੋ ਤੇ ਨਰਕਾਂ ਨੂੰ ਜਾਂਦਾ ਹੀ, ਤੇ ਆਹ ਜਿਹੜਾ ਰਸਤਾ ਆ ਇਹ ਪਰਮਾਤਮਾ ਦੇ ਘਰ ਨੂੰ ਜਾਂਦਾ। ਤੂੰ ਵੇਖ ਕਿੱਧਰ ਨੂੰ ਜਾਣਾ? ਸ਼ਬਦ ਦੇ ਵਿੱਚ ਵੀ ਲੱਖਾਂ ਸ਼ਕਤੀਆਂ ਹੀ ਹੋ ਤੇ ਮਾਇਆ ਦਾ ਪਸਾਰਾ ਵੀ ਲੱਖਾਂ ਤਰੀਕਿਆਂ ਨਾਲ ਉਹਨੇ ਪਸਾਰਿਆ ਹੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਹੈ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨ ਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਿਰਾਏ, ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮਨ ਸਮਾਏ। ਜਿਹੜੇ ਗੁਰੂ ਦੇ ਪਿਆਰ ਵਾਲੇ ਨੇ, ਰੱਬ ਦੇ ਰਸਤੇ ਤੇ ਤੁਰਨ ਵਾਲੇ, ਉਹ ਮਨ ਨਾਲ ਝਗੜਾ ਕਰਦੇ ਆ ਕਿ ਤੂੰ ਇੰਨੇ ਚਿਰ ਦਾ ਸਾਡੇ ਆਖੇ ਨਹੀਂ ਲੱਗਾ, ਅਸੀਂ ਤੇਰੇ ਆਖੇ ਕਿਉਂ ਲੱਗੀ। ਸਾਰੀ ਦੀ ਸਾਰੀ ਜ਼ਿੰਦਗੀ ਮਨ ਸਾਡੇ ਆਖੇ ਨਹੀਂ ਲੱਗਦਾ, ਪਰ ਅਫਸੋਸ ਆਪਾਂ ਸਾਰੀ ਦੀ ਸਾਰੀ ਜ਼ਿੰਦਗੀ ਮਨ ਦੇ ਆਖੇ ਲੱਗਦੇ ਰਹੀਏ। ਇਸ ਲਈ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਕਹਿਣ ਲੱਗੇ, ਇੱਕ ਲਹਿਰ ਤਰੰਗ ਵਿੱਚ ਲੱਖ ਲੱਖ ਦਰਿਆਉ ਵਹਿੰਦੇ। ਇੱਕ ਮਾਇਆ ਦੀ ਲਹਿਰ ਦੇ ਤਰੰਗ ਵਿੱਚੋਂ ਵੀ ਲੱਖਾਂ ਹੀ ਦਰਿਆ ਵਹਿੰਦੇ, ਲੱਖਾਂ ਹੀ ਬ੍ਰਹਿਮੰਡ, ਲੱਖਾਂ ਤਰ੍ਹਾਂ ਦੀਆਂ ਸੋਚਾਂ ਤੇ ਭਟਕਣਾ ਚ ਵੀ ਦੁਨੀਆ ਚ ਬੰਦਾ ਤੁਰਿਆ ਫਿਰਦਾ। ਇੱਕਸ ਦਰਿਆਉ ਵਿੱਚ ਲੱਖ ਅਵਤਾਰ ਆਕਾਰ ਫਿਰਦੇ। ਫਿਰ ਇੱਕ ਇੱਕ ਦਰਿਆਉ ਵਿਖੇ ਵੀ ਲੱਖਾਂ ਅਵਤਾਰ ਧਾਰ ਕੇ ਦੁਨੀਆਂ ਚ ਜੀਵ ਤੁਰੇ ਫਿਰਦੇ। ਕਿੰਨੀ ਦੁਨੀਆਂ ਤੁਰੀ ਫਿਰਦੀ ਸੰਸਾਰ, ਇਹ ਸਾਰਾ ਮਾਇਆ ਦਾ ਸਾਰਾ ਹੈ। ਕਈ ਵਿਸ਼ਨੂੰ ਦੇ ਅਵਤਾਰ ਬਣ ਬਣ ਕੇ ਸੰਸਾਰ ਚ ਆ ਰਹੇ, ਉਹਨਾਂ ਦੇ ਮਾਸ਼, ਕਾਸ਼, ਵਰਾਹ, ਕ੍ਰਿਸ਼ਨ, ਰਾਮ, ਇਤ ਆਦਿਕ, ਪਰਸਰਾਮ। ਭਾਈ ਗੁਰਦਾਸ ਜੀ ਕਹਿੰਦੇ ਉਹ ਵੀ ਸੰਸਾਰ ਚ ਭਟਕ ਰਹੇ। ਮਾਸ਼ ਕਾਸ਼ ਮਰ ਜੀ ਵੜੇ, ਅਗਮੇ ਅਥਾ ਨਥਾ ਲਹੰਦੇ। ਮਾਸ਼ ਕਾਸ਼ ਇਹ ਤਰ੍ਹਾਂ ਤਰ੍ਹਾਂ ਦੇ ਵਿਸ਼ਨੂੰ ਦੇ ਅਵਤਾਰ, ਉਹ ਵੀ ਸੰਸਾਰ ਜਗਤ ਵਿੱਚ ਮਰਜੀਵੜੇ ਭਾਵ ਅਵਤਾਰ ਧਾਰ ਕੇ, ਅਗਮ ਅਥਾ ਭਾਵ ਪਰਮਾਤਮਾ ਦੀ ਸਿਫਤ ਸਲਾਹ ਤੇ ਰੱਬ ਦੀ ਵਡਿਆਈ ਤੋਂ ਪਰੇ ਹੀ ਤੁਰੇ ਫਿਰਦੇ ਰਹੇ। ਉਹ ਵੀ ਪਰਮਾਤਮਾ ਦੀ ਥਾਂ ਨਹੀਂ ਪਾ ਸਕੇ, ਮਾਇਆ ਦੀਆਂ ਲਹਿਰਾਂ ਵਿੱਚ ਹੀ ਡੁੱਬੇ ਰਹੇ। ਪਰਵਦਗਾਰ ਅਪਾਰ ਹੈ, ਪਾਰਾ ਵਾਰ ਨਾ ਲਹਿਰ ਤਰਨ ਦੇ। ਪਰਵਦਗਾਰ ਮਤਲਬ ਸਭ ਦਾ ਪਾਲਕ, ਉਹ ਪਰਮੇਸ਼ਰ ਅਪਾਰ ਹੈ। ਉਸ ਦੀ ਮਹਿਮਾ ਦੇ ਪਾਰਲੇ ਬੰਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ। ਉਸ ਦੀ ਮਾਇਆ ਦਾ ਹੀ ਤਾਰੂ ਲੋਕ ਪਾਰਾਵਾਰ ਨਹੀਂ ਪਾ ਸਕਦੇ। ਮਾਇਆ ਦੇ ਵਿੱਚ ਵਿਚਰਨ ਵਾਲਾ ਬੰਦਾ ਨਿਰੰਕਾਰ ਪਰਮਾਤਮਾ ਦਾ ਕੀ ਪਾਰਾਵਾਰ ਪਾ ਸਕਦਾ, ਜਿਹੜਾ ਆਪਣੇ ਆਪ ਨੂੰ ਸਮਝਦਾ ਹੋਵੇ ਮੈਂ ਮਾਇਆ ਦਾ ਬੜਾ ਤਾਰੂ ਹਾਂ ਤੇ ਮੈਂ ਮਾਇਆ ਨਾਲ ਮੋਹ ਨਹੀਂ ਕਰਦਾ। ਜੋਗੀ ਲੋਕ ਕੀ ਕਹਿੰਦੇ ਸੀ, ਸਿੱਧ ਲੋਕ ਕੀ ਕਹਿੰਦੇ ਸੀ, ਸਾਡੇ ਤੇ ਮਾਇਆ ਦਾ ਕੋਈ ਅਸਰ ਨਹੀਂ, ਅਸੀਂ ਗ੍ਰਸਤ ਜੀਵਨ ਤਿਆਗਿਆ। ਪਰ ਕਰਾਮਾਤਾਂ, ਰਿਧੀਆਂ, ਸਿੱਧੀਆਂ, ਹਉਮੇ, ਹੰਕਾਰ, ਇਹਦੇ ਚ ਗ੍ਰਸੇ ਹੀ ਲੋਕ। ਤੇ ਸਤਿਗੁਰੂ ਜੀ ਨੇ ਆਖਿਆ, ਮਾਇਆ ਛੱਡਣ ਦਾ ਕੀ ਫਾਇਦਾ ਜੇ ਹੰਕਾਰ ਨਹੀਂ ਛੱਡਿਆ। ਭਗਤ ਕਬੀਰ ਸਾਹਿਬ ਨੇ ਵੀ ਬਚਨ ਵਰਤੇ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਣ ਤਜਿਆ ਨਹੀਂ ਜਾਏ। ਮਾਣ ਮੁਨੀ ਮਨ ਵਰ ਗਲੇ, ਮਾਣ ਸਭੈ ਕੋ ਖਾਏ। ਇਸ ਲਈ ਸਾਧ ਸੰਗਤ, ਉਸ ਨਿਰੰਕਾਰ ਪਰਮਾਤਮਾ ਪਰਵਦਗਾਰ ਦਾ ਕੋਈ ਵੀ ਪਾਰਾਵਾਰ ਨਹੀਂ ਪਾ ਸਕਿਆ। ਜੇ ਦੁਨੀਆਂ ਵਿੱਚ ਲੋਕ ਕਹਿੰਦੇ ਰਹੇ ਅਸੀਂ ਮਾਇਆ ਦੇ ਤਾਰੂ ਹਾਂ, ਉਹ ਵੀ ਪਰਮਾਤਮਾ ਦਾ ਪਾਰਾਵਾਰ ਨਹੀਂ ਪਾ ਸਕੇ, ਇਹਨਾਂ ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਪਾਰ ਨਹੀਂ ਜਾ ਸਕੇ। ਅਜਰਾਵਰ ਸਤਿਗੁਰ ਪੁਰਖ, ਗੁਰਮਤ ਗੁਰ ਸਿੱਖ ਅਜਰ ਜਰੰਦੇ। ਆਹ ਹੈ ਅਸਲੀ ਜੀਵਨ। ਕਹਿਣ ਲੱਗੇ ਅਜਰ ਸ਼ਕਤੀ ਹੈ ਜਿਹੜੀ, ਉਹਨੂੰ ਕੌਣ ਜਰਦੇ ਨੇ, ਗੁਰੂ ਦੇ ਸਿੱਖ, ਜਿਨ੍ਹਾਂ ਨੂੰ ਨਾਮ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ। ਕਹਿਣ ਲੱਗੇ ਸਤਿਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਗੁਰੂ ਦੇ ਆਸ਼ੇ ਤੇ ਚੱਲਣ ਵਾਲੇ ਗੁਰਸਿੱਖ ਹਨ, ਉਹ ਕਾਮ ਆਦਿਕ ਤੇ ਵਿਸ਼ੇ ਵਿਕਾਰ ਤੇ ਹੰਕਾਰ ਹਉਮੇ ਦੇ ਵਿੱਚ ਨਹੀਂ ਗਰਸੇ ਜਾਂਦੇ ਤੇ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਜੇ ਉਹਨਾਂ ਨੂੰ ਕੋਈ ਸ਼ਕਤੀ ਮਿਲਦੀ ਵੀ ਹੈ। ਜਿਵੇਂ ਦਾਸ ਨੇ ਸ਼ੁਰੂ ਚ ਬੇਨਤੀ ਕੀਤੀ ਸੀ ਕਿ ਪਰਮਾਤਮਾ ਦੇ ਇੱਕ ਸ਼ਬਦ ਵਿੱਚ ਲੱਖਾਂ ਸ਼ਕਤੀਆਂ ਨੇ, ਤੇ ਜਦੋਂ ਗੁਰਸਿੱਖ ਦੇ ਜੀਵਨ ਵਿੱਚ ਉਹ ਆ ਜਾਂਦੀਆਂ ਹੈ, ਉਹ ਅਜਰ ਸ਼ਕਤੀ ਆ। ਪਰ ਜਿਹੜੇ ਗੁਰਸਿੱਖ ਨੇ ਸਾਧ ਸੰਗਤ ਉਸ ਸ਼ਕਤੀ ਨੂੰ ਜਰ ਕੇ ਰੱਖਦੇ। ਸ੍ਰੇਸ਼ਟ ਸਤਿਗੁਰੂ ਨੇ ਸਾਡੇ ਤੇ ਸ੍ਰੇਸ਼ਟ ਹੀ ਉਹਨਾਂ ਦੇ ਸਿੱਖ ਆ। ਸਾਡਾ ਗੁਰੂ ਵੀ ਸ਼੍ਰੋਮਣੀ ਹੈ, ਗੁਰੂ ਦੀ ਸਿੱਖੀ ਵੀ ਸ਼੍ਰੋਮਣੀ ਹੈ, ਤੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਗੁਰਸਿੱਖ, ਉਹ ਵੀ ਬੜੇ ਸ਼੍ਰੋਮਣੀ ਉੱਤਮ ਜੀਵਨ ਵਾਲੇ ਬਣ ਜਾਂਦੇ। ਬੜੀ ਬੜੀ ਸਮਰੱਥਾ ਤੇ ਤਾਕਤ ਦੇ ਮਾਲਕ ਗੁਰਸਿੱਖ ਵੀ ਆਪਣੀ ਗੁਰੂ ਕੋਲੋਂ ਮਿਲੀ ਸ਼ਕਤੀ ਨੂੰ ਜਰ ਕੇ ਰੱਖਦੇ ਆ, ਭਾਵ ਹਉਮੇ 'ਚ ਨਹੀਂ ਆਉਂਦੇ, ਹੰਕਾਰ ਵਿੱਚ ਨਹੀਂ ਆਉਂਦੇ। ਪਰ ਐਸੇ ਘਰ ਘਰ ਨਹੀਂ ਹੈਗੇ, ਕਿਤੇ ਕਿਤੇ ਟਾਵੇਂ ਟਾਵੇਂ ਨੇ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਕਰਨ ਬੰਦਗੀ ਵਿਰਲੇ ਬੰਦੇ। ਕਹਿੰਦੇ ਉਹ ਵਿਰਲੇ ਵਿਰਲੇ ਨੇ, ਟਾਵੇਂ ਟਾਵੇਂ ਨੇ, ਜਿਹੜੇ ਨਿਰੰਕਾਰ ਪਰਮਾਤਮਾ ਦੀ ਬੰਦਗੀ ਕਰਦੇ, ਜਿਹੜੇ ਉਸ ਨਿਰੰਕਾਰ ਪਰਮੇਸ਼ਵਰ ਦੀ ਭਗਤੀ ਵਿੱਚ, ਨਾਮ ਸਿਮਰਨ ਦੇ ਵਿੱਚ ਜੁੜੇ ਆ, ਜਿਹੜੇ ਉਹ ਟਾਵੇਂ ਟਾਵੇਂ ਬੰਦੇ ਆ। ਹਰ ਘਰ ਘਰ ਦੇ ਵਿੱਚ ਇਹੋ ਜਿਹੇ ਬੰਦੇ ਪੈਦਾ ਨਹੀਂ ਹੁੰਦੇ, ਕਿਤੇ ਕਿਤੇ ਐਸੇ ਪੈਦਾ ਹੁੰਦੇ ਨੇ ਜਿਹੜੇ ਪਰਮਾਤਮਾ ਦੀ ਬੰਦਗੀ ਵਿੱਚ ਜੁੜਦੇ ਆ, ਅਤੇ ਬੰਦਗੀ ਕਰਕੇ ਫਿਰ ਜੇ ਕੋਈ ਸ਼ਕਤੀ ਆਉਂਦੀ ਵੀ ਆ, ਸਮਰੱਥਾ ਵੀ ਆ ਜਾਂਦੀ ਉਹਨਾਂ 'ਚ। ਕਿਹੜੀ ਕਿਹੜੀ ਸਮਰੱਥਾ ਦੇ ਮਾਲਕ ਹੋਣਗੇ ਜਿਹੜੇ ਅਜਾਰ ਸ਼ਕਤੀ ਨੂੰ ਜੜ ਕੇ ਰੱਖਦੇ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਹਿਲ, ਸਤਿਕਾਰਯੋਗ ਮਾਤਾ ਗੰਗਾ ਜੀ ਜੇ ਕਹਿਣ ਕਿ ਸਾਡੇ ਘਰ ਵੀ ਕੋਈ ਪੁੱਤਰ ਹੋਣਾ ਚਾਹੀਦਾ, ਔਲਾਦ ਹੋਣੀ ਚਾਹੀਦੀ ਹੈ, ਤਾਂ ਸਤਿਗੁਰੂ ਜੀ ਕਹਿੰਦੇ, ਕਹਿਣ ਲੱਗੇ, ਗੰਗਾ ਇਹਦੇ ਵਾਸਤੇ ਫਿਰ ਕੋਈ ਬ੍ਰਹਮ ਗਿਆਨੀ ਰਸਨਾ ਤੋਂ ਬਚਣ ਦੇਵੇ। ਅਤੇ ਕੌਣ ਬ੍ਰਹਮ ਗਿਆਨੀ? ਧੰਨ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਨੂੰ ਨੰਗੇ ਚਰਨੀ ਮਾਤਾ ਗੰਗਾ ਜੀ ਜਾ ਕੇ ਭੋਜਨ ਪ੍ਰਸ਼ਾਦਾ ਛਕਾ ਕੇ ਆਏ। ਭਾਵ ਵਿਸਥਾਰ ਨਹੀਂ ਦਾਸ ਨੇ ਕਰਨਾ, ਪਿੱਛੇ ਜ਼ਿਕਰ ਕੀਤਾ ਜਾ ਚੁੱਕਿਆ। ਬਾਬਾ ਬੁੱਢਾ ਸਾਹਿਬ ਨੇ ਛਕਿਆ ਭੋਜਨ ਪ੍ਰਸ਼ਾਦਾ, ਜਿੱਥੇ ਗੁਰਦੁਆਰਾ ਗੁਰੂ ਕੀ ਬੀੜ ਸੀ, ਜਿੱਥੇ ਗੁਰੂ ਪਾਤਸ਼ਾਹ ਜੀ ਦੀ ਉਹ ਜਗ੍ਹਾ ਸੀ। ਬਾਬਾ ਬੁੱਢਾ ਸਾਹਿਬ ਉੱਥੇ ਖੇਤੀਬਾੜੀ ਅਤੇ ਮੱਝਾਂ ਗਾਈਆਂ ਚਾਰਦੇ ਸੀ, ਉਹਨੂੰ ਬੀੜ ਕਹਿੰਦੇ ਸੀ। ਅੱਜ ਉਹਨੂੰ ਗੁਰੂ ਕੀ ਬੀੜ ਨਹੀਂ, ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਭਾਵੇਂ ਅਸਥਾਨ ਸਤਿਗੁਰੂ ਪਾਤਸ਼ਾਹ ਜੀ ਦਾ ਸੀ, ਉੱਥੇ ਸਤਿਗੁਰੂ ਜੀ ਨੇ ਸੇਵਾ ਲਾਈ ਸੀ, ਪਰ ਉਸ ਬੀੜ ਨੂੰ ਅੱਜ ਬਾਬੇ ਦੀ ਬੀੜ, ਬਾਬਾ ਬੁੱਢਾ ਸਾਹਿਬ ਦੀ ਬੀੜ ਕਿਹਾ ਜਾਂਦਾ, ਜਿੱਥੇ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਛਕਾਇਆ। ਨਿੱਸੇ ਪ੍ਰਸ਼ਾਦੇ, ਗੰਢਾ, ਅਚਾਰ, ਲੱਸੀ ਲੈ ਕੇ ਗਏ ਅਤੇ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੋਂ ਬਚਨ ਨਿਕਲ ਆਏ। ਤੁਮਰੇ ਗ੍ਰਹਿ ਪ੍ਰਗਟ ਹੈ ਗੋ ਜੋਧਾ, ਜਿਸ ਕਾ ਬਾਲ ਗੁਣ ਕਿਨਹੂ ਨਾ ਸੋਧਾ। ਬਾਬਾ ਬੁੱਢਾ ਸਾਹਿਬ ਨੇ ਆਖਿਆ, ਤੁਹਾਡੇ ਘਰ ਐਸਾ ਜੋਧਾ ਪ੍ਰਗਟ ਹੋਣਾ ਜਿਸ ਦਾ ਬਲ, ਜਿਸ ਦੀ ਸ਼ਕਤੀ ਅਤੇ ਜਿਸ ਦੇ ਗੁਣ ਵਰਣਨ ਹੀ ਨਹੀਂ ਕੀਤੇ ਜਾ ਸਕੇ, ਜਿਸ ਦਾ ਬਲ, ਜਿਸ ਦੀ ਸ਼ਕਤੀ ਬਿਆਨ ਹੀ ਨਹੀਂ ਕੀਤੀ ਜਾ ਸਕੇ। ਦਲ ਭੰਜਣ ਗੁਰਸੂਰਮਾ ਬਡ ਜੋਧਾ ਬਹੁ ਪਾਰੇ ਉਪਕਾਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪ੍ਰਗਟੇ, ਗੁਰੂ ਅਰਜਨ ਦੇ ਪਾਤਸ਼ਾਹ ਨੇ ਉਹਨਾਂ ਦੇ ਆਗਮਨ ਵੇਲੇ ਕਿਹਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੈਦਾ ਹੋਣ ਵੇਲੇ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ, ਅਤੇ ਪਰਿਵਾਰ ਨੇ ਆਖਿਆ, ਸੰਗਤਾਂ ਨੇ ਆਖਿਆ, ਬੱਚੇ ਦਾ ਨਾਂ ਕੀ ਰੱਖਣਾ? ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਨ੍ਹਾਂ ਦੇ ਬੋਲਾਂ ਨਾਲ ਪੈਦਾ ਹੋਇਆ ਬਾਲਕ ਉਹੀ ਨਾਂ ਰੱਖੇਗਾ। ਹਰਗੋਬਿੰਦ ਨਾਮ ਵੀ ਬਾਬਾ ਬੁੱਢਾ ਸਾਹਿਬ ਨੇ ਰੱਖਿਆ, ਸ਼ਸਤਰ ਵਿੱਦਿਆ ਵੀ ਬਾਬਾ ਬੁੱਢਾ ਸਾਹਿਬ ਨੇ ਸਿਖਾਈ, ਅੱਖਰੀ ਵਿੱਦਿਆ ਵੀ ਸਾਹਿਬ ਹਰਗੋਬਿੰਦ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਾਈ। ਔਰ ਸਾਧ ਸੰਗਤ ਹੋਰ ਬੇਨਤੀ ਕਰਦੇ, ਸੰਘਾਸਨ ਤੇ ਵੀ 11 ਸਾਲ ਦੀ ਉਮਰ ਸੀ ਹੈ ਸਾਹਿਬ ਹਰਗੋਬਿੰਦ ਪਾਤਸ਼ਾਹ ਦੀ, ਆਪ ਸਿੰਘਾਸਨ ਤੇ ਗੁਰਤਾ ਗੱਦੀ ਤੇ ਬਿਠਾਇਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸ਼ਹੀਦ ਹੋਣ ਵਾਸਤੇ ਗਏ ਲਾਹੌਰ, ਨੀਰੀ ਪੀਰੀ ਦੀਆਂ ਕਿਰਪਾਨਾਂ ਵੀ ਆਪ ਪਹਿਨਾਈਆਂ, ਸ੍ਰੀ ਅਕਾਲ ਤਖਤ ਸਾਹਿਬ ਵੀ ਹਰਗੋਬਿੰਦ ਪਾਤਸ਼ਾਹ ਦੇ ਨਾਲ ਲੱਗ ਕੇ ਆਪ ਬਣਵਾਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਜਦੋਂ ਬੰਦ ਰਹੇ, ਮਗਰੋਂ ਜ਼ਿੰਮੇਵਾਰੀਆਂ ਵੀ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਸਾਹਿਬ ਨਿਭਾਉਂਦੇ ਰਹੇ। ਬੰਦੀ ਛੋੜ ਦਿਵਸ ਜਿਸ ਨੂੰ ਆਪਾਂ ਕਹਿੰਦੇ, ਦੀਵਾਲੀ ਵਾਲੇ ਦਿਨ ਸਾਹਿਬ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾਅ ਹੋ ਕੇ ਆਏ। ਬਾਬਾ ਬੁੱਢਾ ਸਾਹਿਬ ਜੀ ਨੇ ਹੀ ਕਿਹਾ ਕਿ ਭਾਈ, ਅੱਜ ਆਪਾਂ ਘਿਓ ਦੇ ਦੀਵੇ ਬਾਲ ਕੇ ਦੀਪ ਮਾਲਾ ਕਰਨੀ। ਉਸ ਦਿਨ ਤੋਂ ਦੀਵਾਲੀ ਦੇ ਨਾਲ ਸਿੱਖਾਂ ਦਾ ਵੀ ਸੰਬੰਧ ਬਣ ਗਿਆ, ਉਸ ਨੂੰ ਬੰਦੀ ਛੋੜ ਦਿਵਸ ਕਹਿੰਦੇ ਆ। ਜਦੋਂ ਗਵਾਲੀਅਰ ਦੇ ਕਿਲ੍ਹੇ ਤੋਂ ਸਤਿਗੁਰੂ ਪਾਤਸ਼ਾਹ ਜੀ ਵਾਪਸ ਆਏ, ਉਸ ਦਿਨ ਦੀਵਾਲੀ ਸੀ ਜਦੋਂ ਅੰਮ੍ਰਿਤਸਰ ਸਾਹਿਬ ਪਹੁੰਚੇ, ਅਸੀਂ ਸ਼ਬਦ ਵਰਤਦੇ ਬੰਦੀ ਛੋੜ ਦਿਵਸ। ਮਹਾਨ ਗੁਰਸਿੱਖ, ਧੰਨ ਬਾਬਾ ਬੁੱਢਾ ਸਾਹਿਬ, ਬੇਅੰਤ ਐਸੇ ਗੁਰਸਿੱਖ ਜਿਨ੍ਹਾਂ ਦਾ ਵਰਣਨ ਕੀਤਾ ਜਾ ਸਕਦਾ। ਪ੍ਰਸਾਦ ਸੰਗਤ, ਦਾਸ ਦੇ ਕਹਿਣ ਦਾ ਭਾਵ ਇਹ ਹੈ ਕਿ ਕਰਨ ਬੰਦਗੀ ਵਿਰਲੇ ਬੰਦੇ। ਭਾਈ ਗੁਰਦਾਸ ਜੀ ਕਹਿੰਦੇ, ਇਹੋ ਜਿਹੇ ਵਿਰਲੇ ਬੰਦੇ ਜਿਹੜੇ ਬੰਦਗੀ ਵਿੱਚ ਜੁੜਦੇ, ਐਸੇ ਮਹਾਨ ਗੁਰਸਿੱਖ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਅਕਾਲ ਚਲਾਣਾ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਹੀ ਹੋਇਆ, ਅਤੇ ਸਤਿਗੁਰੂ ਜੀ ਨੇ ਉਹਨਾਂ ਦੀਆਂ ਆਖਰੀ ਸਾਰੀਆਂ ਰਸਮਾਂ ਨਿਭਾਈਆਂ। ਗੁਰਗੱਦੀ ਦਾ ਤਿਲਕ ਲਾਉਂਦੇ ਰਹੇ 6ਵੇਂ ਪਾਤਸ਼ਾਹ ਤੱਕ, ਧੰਨ ਬਾਬਾ ਬੁੱਢਾ ਸਾਹਿਬ। ਐਸੇ ਗੁਰਸਿੱਖ ਟਾਵੇਂ ਟਾਵੇਂ ਵਿਰਲੇ ਨੇ, ਕਰਨ ਬੰਦਗੀ ਵਿਰਲੇ ਬੰਦੇ, ਵਿਰਲੇ ਵਿਰਲੇ ਕਿਤੇ ਕਿਤੇ ਨੇ, ਟਾਵੇਂ ਟਾਵੇਂ ਜਿਹੜੇ ਐਸੇ ਬੰਦਗੀ ਵਾਲੇ ਗੁਰੂ ਰੂਪ ਹੋ ਜਾਂਦੇ ਆ, ਜਿਨ੍ਹਾਂ ਦੀ ਰਸਨਾ ਤੇ ਗੁਰੂ ਵੱਸਦਾ, ਜਿਨ੍ਹਾਂ ਦੇ ਦਿਲਾਂ 'ਚ ਗੁਰੂ ਵੱਸਦਾ, ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰੂ ਵੱਸਦਾ, ਜਿਨ੍ਹਾਂ ਦੀ ਰਸਨਾ ਦੇ ਬੋਲੇ ਹੋਏ ਬੋਲ ਗੁਰੂ ਦੇ ਹੀ ਬੋਲ ਹੋ ਜਾਂਦੇ ਆ, ਜਿਨ੍ਹਾਂ ਦੀ ਰਸਨਾ ਤੋਂ ਨਿਕਲੇ ਹੋਏ ਬੋਲ ਰੱਬ ਦੇ ਬੋਲ ਹੋ ਜਾਂਦੇ। ਰੱਬ ਜੀ ਵਸੇ ਸਾਧ ਕੀ ਰਸਨਾ, ਉਹ ਰੱਬ ਸਾਧੂ ਜਨਾਂ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਰਸਨਾ ਦੇ ਉੱਤੇ ਵੱਸਦਾ। ਇਹੋ ਜਿਹੇ ਗੁਰੂ ਪਿਆਰਿਆਂ ਦੇ ਬੋਲ ਹੀ ਸਾਧ ਬਚਨ ਅਟਲਾਦਾ ਅਟਲ ਹੋ ਜਾਂਦੇ, ਕਿਉਂਕਿ ਉਹਨਾਂ ਦੀ ਰਸਨਾ ਦੇ ਬੋਲ ਰੱਬ ਦੇ ਬੋਲ ਹੋ ਜਾਂਦੇ। ਹਿਰਦੇ ਵਿੱਚ ਵੀ ਰੱਬ ਬੈਠਾ, ਰਸਨਾ ਤੇ ਵੀ ਪਰਮਾਤਮਾ ਬੈਠਾ। ਜੋ ਬੋਲਦੇ ਨੇ ਉਹ ਨਹੀਂ ਬੋਲਦੇ, ਪਰਮੇਸ਼ਰ ਹੀ ਬੋਲਦਾ। ਐਸੇ ਵਿਰਲੇ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਸਾਰਿਆਂ ਤੋਂ ਸ਼੍ਰੋਮਣੀ ਤੇ ਉੱਤਮ ਨੇ। ਕਰਨ ਬੰਦਗੀ ਵਿਰਲੇ ਬੰਦੇ, ਵਿਰਲੇ ਨੇ ਜਿਹੜੇ ਬੰਦਗੀ ਕਰਦੇ ਨੇ ਗੁਰੂ ਚਰਨਾਂ ਵਿੱਚ ਲੀਨ ਹੋ ਕੇ ਸਦਾ ਵਾਸਤੇ ਇਸ ਧਰਤੀ ਦੇ ਉੱਤੇ। ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ, ਅਮਰ ਹੋ ਜਾਂਦੇ ਨੇ।